ਮੈਂ ਚੌਂਕ ਚਾਂਦਨੀ ਦੇਖਿਆ ਮੈਂ ਚੌਂਕ ਚਾਂਦਨੀ ਦੇਖਿਆ ਉਹਦੀ ਆਦਤ ਅਜੇ ਵੀ ਉਹੀ ਕਦ ਬਲੀ ਮਿਲੂ ਸਰਦਾਰਾਂ ਦੀ ਉਹਨੇ ਇਹੋ ਹੀ ਗੱਲ ਤੋਰੀ ਕਦ ਬਲੀ ਮਿਲੂ ਸਰਦਾਰਾਂ ਦੀ ਉਹਨੇ ਇਹੀ ਹੀ ਗੱਲ ਤੋਰੀ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੇ ਸਦਕਾ ਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਨਾਲ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ ਜਿੰਨੇ ਵੀ ਗੁਰਮਾਈ ਭਾਈ ਸਾਡੇ ਨਾਲ ਸਾਂਝ ਪਾਉਣ ਦੇ ਲਈ 104.6 ਦੇ ਮਾਧਿਅਮ ਦੇ ਨਾਲ ਜੁੜੇ ਹੋ ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਆਪਣੀ ਤੇ ਸਾਡੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਾਂਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਸ਼ਹੀਦੀ ਪੁਰਬ ਆਪਾਂ ਪਿੱਛੇ ਲੰਘ ਕੇ ਗਿਆ ਉਹਦੇ ਸੰਬੰਧ ਦੇ ਵਿੱਚ ਆਪਾਂ ਇਹ ਪ੍ਰੋਗਰਾਮ ਨੂੰ ਰੱਖਣ ਦਾ ਯਤਨ ਕਰਾਂਗੇ ਮਸਲੇ ਹਰ ਵਾਰੀ ਭਾਵੇਂ ਨਵੇਂ ਤੋਂ ਨਵੇਂ ਆ ਜਾਂਦੇ ਨੇ ਪਰ ਕੋਸ਼ਿਸ਼ ਅਸੀਂ ਕਰਦੇ ਰਹਿੰਦੇ ਹਾਂ ਕਿ ਜਿਹੜੇ ਸਿੱਖ ਸਮਾਜ ਦੇ ਵਿੱਚ ਜਿਹੜੀ ਬਹੁਤ ਵੱਡੇ ਜਿਹੜੇ ਸੇਧ ਦੇਣ ਵਾਲੇ ਸ਼ਖਸੀਅਤਾਂ ਹੋਈਆਂ ਜਾਂ ਜਿਹੜੇ ਮੋੜ ਹੋਏ ਇਤਿਹਾਸਕ ਮੋੜ ਹੋਏ ਸਿੱਖ ਕੌਮ ਦੇ ਵਿੱਚ ਉਹਨਾਂ ਦੇ ਉੱਤੇ ਬਣਦਾ ਜ਼ਿਕਰ ਅਸੀਂ ਕਰਦੇ ਚੱਲੀਏ ਅਤੇ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਇਹਨੂੰ ਬੜੇ ਚਿਰ ਤੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਸ ਨੂੰ ਮਨੁੱਖੀ ਅਧਿਕਾਰਾਂ ਦਾ ਜਿਹੜਾ ਮਨੁੱਖੀ ਅਧਿਕਾਰਾਂ ਨਾਲ ਮਿਲਾ ਕੇ ਇਸ ਨੂੰ ਮਨਾਇਆ ਜਾਵੇ ਪਰ ਇਹ ਕੋਸ਼ਿਸ਼ ਹਜੇ ਕਾਮਯਾਬ ਨਹੀਂ ਹੁੰਦੀ ਲੱਗ ਰਹੀ ਕਿਉਂਕਿ ਅਸਲ ਵਿੱਚ ਬਹੁਤਾਤ ਦੇ ਵਿੱਚ ਜਿਹੜਾ ਸਿੱਖ ਸਮਾਜ ਹੈ ਜਿਹੜਾ ਆਪਣੇ ਸਿੱਖ ਕੌਮ ਹੈ ਉਹ ਆਪਣੇ ਮਕਸਦ ਤੋਂ ਹੀ ਭਟਕ ਚੁੱਕੀ ਹੈ ਜਾਂ ਭਟਕਾ ਦਿੱਤੀ ਗਈ ਹੈ ਅਤੇ ਹੌਲੀ ਹੌਲੀ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਹੌਲੀ ਹੌਲੀ ਜਿਹੜਾ ਤਕਰੀਬਨ ਜਿਹੜੇ ਸਿੱਖ ਕੌਮ ਦੇ ਵਿੱਚ ਹੁਣ ਅੱਜ ਕੱਲ੍ਹ ਗਦਾਰਾਂ ਦਾ ਬੋਲਬਾਲਾ ਆ ਚਾਹੇ ਦੇਸ਼ ਆ ਚਾਹੇ ਵਿਦੇਸ਼ ਆ ਅਤੇ ਉਹ ਉਹਨਾਂ ਗਦਾਰੀਆਂ ਦੇ ਚੱਲਦੇ ਜਿਹੜੇ ਅਸਲੀ ਸਾਡੇ ਜੋ ਕਰਨ ਵਾਲੇ ਕੰਮ ਨੇ ਉਹਨਾਂ ਤੋਂ ਆਪਾਂ ਹਜੇ ਬਹੁਤ ਦੂਰ ਹਾਂ ਪਰ ਫਿਰ ਵੀ ਚਲੋ ਸਮੇਂ ਦੇ ਅਨੁਸਾਰ ਜਿੰਨਾ ਜਿਹਦਾ ਵੀ ਬਣਦਾ ਯੋਗਦਾਨ ਉਹ ਪਾਉਣਾ ਚਾਹੀਦਾ ਹੈ ਅਤੇ ਬਾਕੀ ਉਸ ਅਕਾਲ ਪੁਰਖ ਦੀ ਆਪਣੀ ਮਰਜ਼ੀ ਹੁੰਦੀ ਹੈ ਕਦੋਂ ਕੀ ਅਤੇ ਕਿਵੇਂ ਕਰਨਾ ਆ ਜਦੋਂ ਜਿਹੜੀ ਗੱਲ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ ਉਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਸ 'ਤੇ ਕਾਰਨ ਬਣਾਏ ਗਏ ਪਰ ਮੁੱਢਲਾ ਕਾਰਨ ਇਹੀ ਸੀ ਕਿ ਜਿਹੜੇ ਗੁਰੂ ਸਾਹਿਬ ਦਾ ਜਿਹੜਾ ਬਾਬਾ ਨਾਨਕ ਜੀ ਤੋਂ ਜਿਹੜਾ ਚੱਲਿਆ ਆਉਂਦਾ ਪ੍ਰਚਾਰ ਸੀ ਜਿਹੜੇ ਮਨੁੱਖੀ ਹੱਕ ਸੀ ਉਹ ਮਿਲਣੇ ਚਾਹੀਦੇ ਸੀ ਅਤੇ ਸਭ ਤੋਂ ਜ਼ਿਆਦਾ ਮਨੁੱਖੀ ਹੱਕਾਂ ਨੂੰ ਦਬਾਉਣ ਦੇ ਵਿੱਚ ਸਭ ਤੋਂ ਜਿਹੜੇ ਤਕੜਾ ਹਥਿਆਰ ਸੀ ਉਸ ਸਮੇਂ ਦੇ ਸ਼ਾਸਕ ਵੱਲੋਂ ਉਹ ਧਰਮ ਸੀ ਉਸ ਤੋਂ ਪਹਿਲਾਂ ਵੀ ਬਾਬਾ ਨਾਨਕ ਜੀ ਤੋਂ ਪਹਿਲਾਂ ਹੀ ਜਿਹੜੇ ਭਾਰਤੀ ਖਿੱਤੇ ਦੇ ਵਿੱਚ ਵੈਸੇ ਤਾਂ ਇਹ ਸਾਰੇ ਸੰਸਾਰ ਦੇ ਵਿੱਚ ਹੀ ਇਹ ਕੰਮ ਚੱਲਿਆ ਕਿ ਧਰਮ ਨੂੰ ਵਰਤਿਆ ਗਿਆ ਗੁਲਾਮ ਬਣਾ ਕੇ ਰੱਖਣ ਦੇ ਲੁਕਾਈ ਨੂੰ ਗੁਲਾਮ ਬਣਾ ਕੇ ਰੱਖਣ ਦੇ ਲਈ ਅਤੇ ਇਸ ਦੇ ਵਿੱਚ ਸਭ ਤੋਂ ਵੱਧ ਸਹਾਈ ਹੋਏ ਜਿਹੜੇ ਧਾਰਮਿਕ ਆਗੂ ਸੀ ਉਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਕਿ ਜਿਹੜੇ ਸਮੇਂ ਦਾ ਸ਼ਾਸਕ ਸੀ ਉਸ ਨੂੰ ਰੱਬ ਬਣਾ ਕੇ ਪੇਸ਼ ਕਰਨਾ ਸ਼ੁਰੂ ਕੀਤਾ ਕਿਉਂਕਿ ਜਿਹੜੇ ਆਮ ਲੋਕਾਈ ਉਦੋਂ ਇੰਨੀ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ ਹੁੰਦੀ ਬਿਰਲੇ ਟਾਵੇਂ ਕੋਲ ਸਾਧਨ ਹੁੰਦੇ ਸੀ ਪੜ੍ਹਨ ਲਿਖਣ ਦੇ ਅਤੇ ਇਹ ਹੱਕ ਵੀ ਤਕਰੀਬਨ ਵਿਪਰ ਨੇ ਆਪਣੇ ਕੋਲ ਹੀ ਰੱਖਿਆ ਹੋਇਆ ਸੀ ਪੜ੍ਹਾਈ ਲਿਖਾਈ ਦਾ ਵੀ ਅਤੇ ਇਸ ਕਰਕੇ ਆਮ ਲੋਕਾਂ ਨੂੰ ਕੋਈ ਬਹੁਤਾ ਪਤਾ ਨਹੀਂ ਸੀ ਹੁੰਦਾ ਆਮ ਦੁਨੀਆਂਦਾਰੀ ਦਾ ਵੀ ਨਹੀਂ ਸੀ ਬੜਾ ਪਤਾ ਹੁੰਦਾ ਅਤੇ ਰੱਬ ਬਾਰੇ ਤਾਂ ਜੋ ਜਾਣੀ ਕਿ ਪੁਜਾਰੀ ਨੇ ਦੱਸ ਦਿੱਤਾ ਸਿਰਫ ਉਹੀ ਉਸੇ 'ਤੇ ਯਕੀਨ ਕਰਕੇ ਸਮੇਂ ਦੇ ਸ਼ਾਸਕ ਨੂੰ ਜਿਹੜਾ ਉਹ ਰੱਬ ਬਣਾ ਕੇ ਪੇਸ਼ ਕੀਤਾ ਗਿਆ ਇਹ ਗੱਲ ਇਕੱਲੀ ਰਾਮ ਚੰਦਰ ਜਾਂ ਹੋਰ ਜਿਹੜੇ ਸਮੇਂ ਦੇ ਸ਼ਾਸਕ ਹੋਏ ਉਹਨਾਂ 'ਤੇ ਨਹੀਂ ਢੁੱਕਦੀ ਇਹ ਤਕਰੀਬਨ ਸਾਰੀ ਦੁਨੀਆਂ ਦੇ ਵਿੱਚ ਹੀ ਅਜਿਹਾ ਕੁਝ ਚੱਲਿਆ ਅਤੇ ਜਿਹੜੇ ਸ਼ਾਸਕ ਨੂੰ ਵੀ ਇਹ ਗੱਲ ਚੰਗੀ ਲੱਗਦੀ ਸੀ ਕਿਉਂਕਿ ਉਹਨੂੰ ਬਿਨਾਂ ਕੁਛ ਕੀਤਿਆਂ ਜਿਹੜੀ ਲੁਕਾਈ ਦੇ ਉੱਤੇ ਉਸਦਾ ਕਬਜ਼ਾ ਆਪ ਕੁਛ ਕੀਤਿਆਂ ਸਿਰਫ਼ ਪੁਜਾਰੀ ਦੇ ਰਾਹੀਂ ਵਿਪਰ ਦੇ ਰਾਹੀਂ ਜਿਹੜਾ ਇਹ ਕਬਜ਼ਾ ਉਸਦਾ ਹੁੰਦਾ ਗਿਆ ਅਤੇ ਧਰਮ ਫਿਰ ਇਹੋ ਜਿਹਾ ਹਥਿਆਰ ਬਣ ਗਿਆ ਜਿਹਦੇ ਲਈ ਸਭ ਤੋਂ ਵੱਧ ਜਿਹੜੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਇੱਥੋਂ ਤੱਕ ਵੀ ਜਿਹੜੇ ਤੁਸੀਂ ਦੇਖੋ ਕਿੰਨੀਆਂ ਘਣਾਉਣੀਆਂ ਹਰਕਤਾਂ ਧਰਮ ਦੇ ਨਾਂ ਹੇਠ ਹੋਈਆਂ ਜਿਹੜੇ ਜਿਹੜੇ ਆਮ ਆਪਾਂ ਸੁਣਦੇ ਹਾਂ ਕਿ ਮੰਦਰਾਂ ਦੇ ਵਿੱਚ ਬਲਾਤਕਾਰ ਨਾਬਾਲਗ ਲੜਕੀਆਂ ਨਾਲ, ਇਹ ਤਾਂ ਜਿਹੜਾ ਜਿਹੜੇ ਹੁਣ ਜਿਹੜੇ ਆਪਣੇ ਗੁਰਦੁਆਰਿਆਂ ਦੇ ਵਿੱਚ ਵੀ ਜਦੋਂ ਨਨਕਾਣਾ ਸਾਹਿਬ ਦੇ ਜਿਹੜਾ ਸਾਕਾ ਹੋਇਆ ਸੀ ਉਸਦਾ ਕਾਰਨ ਵੀ ਸਭ ਤੋਂ ਵੱਡਾ ਇਹ ਹੋਇਆ ਸੀ ਕਿ ਇੱਕ ਬੱਚੀ ਦੇ ਨਾਲ ਉੱਥੇ ਜਿਹੜਾ ਕੁਕਰਮ ਕੀਤਾ ਗਿਆ ਸੀ। ਅਤੇ ਇਹ ਕੁਕਰਮ ਪਹਿਲਾਂ ਮੰਦਰਾਂ ਦੇ ਵਿੱਚ ਹੁੰਦਾ ਸੀ ਅਤੇ ਅੱਜ ਵੀ ਜਿਹੜੀ ਜਿਹੜੀ ਇਹ ਆਉਂਦੀ ਰਹਿੰਦੀ ਹੈ ਇਸ ਦੇ ਇਹਨਾਂ ਮਸਲਿਆਂ ਦੇ ਉੱਤੇ ਗੱਲਬਾਤ ਜਿਹੜੀ ਭਾਰਤ ਦੇ ਵਿੱਚੋਂ, ਕਿ ਜਿਹੜਾ ਕੇਰਲਾ ਦਾ ਕੋਈ ਖਿੱਤਾ ਸੀ ਜਾਂ ਵੱਡੇ ਪੱਧਰ ਦੇ ਉੱਤੇ ਸ਼ਾਇਦ ਕੇਰਲਾ ਹੀ ਸੀ ਜਾਂ ਹੋਰ ਇਸ ਦੇ ਮਿਲਦੇ ਜੁਲਦੇ ਇਲਾਕੇ ਸੀ, ਕਿ ਉਸ ਦੇ ਵਿੱਚ ਜਿਹੜੀਆਂ ਜਿਹੜੀਆਂ ਖਾਸ ਜਾਤ ਨਾਲ ਸੰਬੰਧਿਤ ਜਿਹੜੀਆਂ ਔਰਤਾਂ ਸੀ ਉਹਨਾਂ ਨੂੰ
ਬਹੁਤ ਵੱਡੀ ਇੱਕ ਦੁਨੀਆਂ ਦੀ ਜੇਲ੍ਹ ਬਣਾ ਕੇ ਰੱਖਿਆ ਹਜੇ ਤੱਕ ਵੀ ਹਿੰਦੁਸਤਾਨ ਨੇ ਇੰਡੀਆ ਭਾਰਤ ਦੇ ਉਹਨਾਂ ਨੇ ਉਦੋਂ ਵੀ ਉਹਨਾਂ ਦੀਆਂ ਸਟੇਟਮੈਂਟ ਆਉਣੀਆਂ ਵੀ ਜਿਹੜੀਆਂ ਕਸ਼ਮੀਰ ਦੀਆਂ ਕੁੜੀਆਂ ਆ ਉਹਨਾਂ ਦੇ ਨਾਲ ਰੇਪ ਕਰੋ, ਉਹਨਾਂ ਨਾਲ ਬਲਾਤਕਾਰ ਕਰੋ। ਸੋ ਉਹਨਾਂ ਦੀ ਮਾਨਸ ਜਿਹੜੀ ਹੈ ਉਹ ਤੁਹਾਨੂੰ ਇੱਥੋਂ ਪਤਾ ਲੱਗ ਜਾਂਦਾ ਕਿ ਉਹ ਕਿੰਨੇ ਕੁ ਰੋਗੀ ਆ। ਤੇ ਦੂਜੇ ਪਾਸੇ ਜਦੋਂ ਅਸੀਂ ਆਪਣੇ ਧਰਮ ਦੀ ਆਪਣੇ ਵਿਰਸੇ ਦੀ ਗੱਲ ਕਰਦੇ ਹਾਂ ਜਿਹਨੂੰ ਅਸੀਂ ਬਿਲੋਂਗ ਕਰਦੇ ਹਾਂ ਔਰ ਜਿਹਨੂੰ ਹਮੇਸ਼ਾ ਹੀ ਉਹਨਾਂ ਨੇ ਇਸ ਰੰਗਤ ਨੂੰ ਵੱਖਰੇ ਤਰੀਕੇ ਦੇ ਨਾਲ ਸਾਡੇ ਉੱਤੇ ਥੋਪਿਆ ਹੈ। ਦੇਖੋ ਇੱਕ ਪਾਸੇ ਧਰਮ ਦੀ ਗੱਲ ਹੈ, ਦੂਜੇ ਪਾਸੇ ਜਿਹੜੇ ਦੂਜੇ ਲੋਕ ਦੇ ਧਰਮ ਨੇ ਧਰਮਾਂ ਦੇ ਲੋਕ ਨੇ ਉਹਨਾਂ ਦੇ ਧਰਮ ਨੂੰ ਬਚਾਉਣ ਦੀ ਗੱਲ ਹੈ। ਕਹਿਣ ਦਾ ਭਾਵ ਕਿ ਇਨਸਾਨੀਅਤ ਲਈ ਹਾਹ ਦਾ ਨਾਰਾ ਮਾਰਨ ਵਾਲੀ ਗੱਲ ਹੈ। ਤੇ ਉਦੋਂ ਜਦੋਂ ਇਹਨਾਂ ਦੇ ਮਣ ਮਣ ਜੰਝੂ ਲੈਂਦੇ ਸਨ ਦਿੱਲੀ ਦੇ ਜਾਂ ਹੋਰ ਸ਼ਹਿਰਾਂ ਦੇ ਵਿੱਚ, ਜਦੋਂ ਆਮ ਉਸਤਰੇ ਲੈ ਕੇ ਫਿਰਦੇ ਸਨ ਨਾਈ ਸ਼ਹਿਰਾਂ ਦੇ ਵਿੱਚ, ਫੜ ਫੜ ਕੇ ਇਹਨਾਂ ਦੀਆਂ ਦਾੜੀਆਂ ਮੁੱਛਾਂ ਮੁੰਨੀਆਂ ਜਾਂਦੀਆਂ ਸਨ ਤੇ ਫੜ ਫੜ ਕੇ ਜਨੇਊ ਲਾਏ ਜਾਂਦੇ ਸਨ। ਉਸ ਟਾਈਮ ਤੇ ਇਹਨਾਂ ਦਾ ਕੋਈ ਵੀ ਪੀਰ ਪੈਗੰਬਰ ਨਹੀਂ ਬੋੜਿਆ, ਉਦੋਂ ਤਾਂ ਇਹਨਾਂ ਦਾ ਕੋਈ ਵੀ ਉਹ ਸ਼ਾਸਕ ਨਹੀਂ ਆਇਆ ਜਿਹੜਾ ਮਹਾਰਾਜਿਆਂ ਨੂੰ ਦਰੋਪਦੀਆਂ ਦੇ ਰੂਪ ਦੇ ਵਿੱਚ ਭਾਰਤ ਦੀਆਂ ਸੁਨੱਖੀਆਂ ਸੋਹਣੀਆਂ ਨਾਰਾਂ ਭੇਟ ਕਰਦਾ ਰਿਹਾ। ਸਿਰਫ ਤਾਂ ਸਿਰਫ ਫਿਰ ਉਦੋਂ ਜਾ ਕੇ ਅਲਖ ਜਗਾਉਂਦੇ ਆ ਅਨੰਦਪੁਰ ਦੀ ਧਰਤੀ ਦੇ ਉੱਤੇ ਕਸ਼ਮੀਰੀ ਪੰਡਿਤ। ਕਸ਼ਮੀਰੀ ਪੰਡਿਤ ਫਿਰ ਜਾਂਦੇ ਨੇ ਗੁਰੂ ਦਰਬਾਰ ਦੇ ਵਿੱਚ, ਗੁਰੂ ਦਰਬਾਰ ਦੇ ਵਿੱਚ ਜਾ ਕੇ ਅਰਜ ਕੀ ਕਰਦੇ ਨੇ, ਅਰਜ ਕਰਦੇ ਨੇ, ਰੋਂਦੇ ਨੇ, ਸਾਡਾ ਧਰਮ ਖਤਮ ਕਰਨ ਦੇ ਉੱਤੇ ਤੁਲਿਆ ਹੋਇਆ ਹੈ ਹਾਕਮ ਸਮੇਂ ਦਾ, ਸਾਨੂੰ ਬਚਾ ਲਿਆ ਜਾਵੇ, ਸਾਡੇ ਜੰਝੂ ਬਚਾ ਲਿਓ, ਸਾਡੀ ਧੋਤੀ ਬਚਾ ਲਓ, ਸਾਡਾ ਟਿੱਕਾ ਬਚਾ ਲਓ, ਸਾਡੀ ਬੋਧੀ ਬਚਾ ਲਓ। ਇਹੋ ਜਿਹੇ ਜਿਹੜੇ ਕੰਸੈਪਟ ਅਨੰਦਪੁਰ ਦੀ ਧਰਤੀ ਦੇ ਉੱਤੇ ਵਿਚਾਰ ਦੇ ਦੌਰਾਨ ਗੁਰੂ ਦਰਬਾਰ ਵਿੱਚ ਚੱਲੇ ਨੇ। ਅਤੇ ਫਿਰ ਗੁਰੂ ਸਾਹਿਬਾਨ ਨੇ ਜਾ ਕੇ ਕਹਿ ਦਿੱਤਾ ਕਿ ਜਾਓ ਉਸ ਹਾਕਮ ਨੂੰ, ਉਸ ਸ਼ਾਸਕ ਨੂੰ ਜਾ ਕੇ ਕਹਿ ਦਿਓ ਕਿ ਅਸੀਂ ਉਸ ਜਿਹੜਾ ਇਹ ਕੰਮ ਤੁਸੀਂ ਕਰਨ ਜਾ ਰਹੇ ਹੋ ਇਹਨੂੰ ਨਹੀਂ ਹੋਣ ਦੇਵਾਂਗੇ। ਗੱਲ ਇਹ ਨਹੀਂ ਜੋ ਇਹਨਾਂ ਨੇ ਬਣਾ ਦਿੱਤੀ ਹੈ ਤਿਲਕ ਜੰਝੂ ਦਾ ਰਾਖਾ ਜਾਂ ਉਹ ਜੋ ਹੋਰ ਜਾਂ ਹੈ, ਗੱਲ ਸੀ ਇਨਸਾਨੀਅਤ ਦੀ। ਧੱਕਾ ਕਿਉਂ ਇਨਸਾਨ ਦੇ ਨਾਲ ਹੋਵੇ? ਗੁਰੂ ਨਾਨਕ ਪਾਤਸ਼ਾਹ ਨੇ 9 ਸਾਲ ਦੀ ਉਮਰ ਦੇ ਵਿੱਚ ਪਾਂਡੇ ਨੂੰ ਬੜਾ ਹੈਕ ਠੋਕ ਕੇ ਕਿਹਾ ਸੀ, ਪਾਂਡੇ ਇਹ ਜਿਹੜਾ ਤੇਰਾ ਧਾਗਿਆਂ ਦਾ ਜਨੇਊ ਹੈ ਮੈਂ ਨਹੀਂ ਪਾਉਂਦਾ। ਅਤੇ ਅੱਜ ਵੀ ਵਿਪਰ ਇਹ ਗੱਲ ਕਹਿੰਦਾ ਸਾਨੂੰ ਕਿ ਤੁਸੀਂ ਸਾਡੇ ਵਿੱਚੋਂ ਨਿਕਲੇ ਹੋ। ਮੈਂ ਹੈਰਾਨ ਹੋ ਜਾਂਦਾ, ਧਰਮ ਦੀ ਆਈਡੋਲਜੀ ਜਿਹੜੀ ਹੈ ਜਾਂ ਧਰਮ ਨੂੰ ਮੰਨਣ ਵਾਲੇ ਜਿਹੜੇ ਲੋਕ ਨੇ, ਜੇ ਅਸੀਂ ਸਿੱਖਾਂ ਦੇ ਘਰ ਜੰਮ ਪਏ ਅਸੀਂ ਸਿੱਖ ਨਹੀਂ ਹਾਂ, ਅਸੀਂ ਉਨ੍ਹਾਂ ਚਿਰ ਸਿੱਖ ਨਹੀਂ ਬਣ ਸਕਦੇ ਜਿੰਨਾ ਚਿਰ ਜਿਹੜੀ ਸਾਡੀ ਰੀਤ ਹੈ ਖੰਡੇ ਦੀ ਪੋਲ ਛੱਕਣੀ, ਅੰਮ੍ਰਿਤਧਾਰੀ ਹੋਣਾ, 5 ਕਕਾਰ ਧਾਰਨ ਕਰਨੇ, ਸਿਰ ਤੇ ਵਧੀਆ ਦਸਤਾਰ ਤੇ ਨਿਤਨੇਮੀ ਹੋਣਾ, ਇਹ ਸਿੱਖ ਦੀ ਨਿਤ ਕਰਮੀ ਦਾ ਕਰਮ ਜਦੋਂ ਬਣ ਜਾਵੇ, ਅੰਮ੍ਰਿਤਧਾਰੀ ਹੋ ਜਾਵੇ, ਖੰਡੇ ਵੱਟ ਦਾ ਅੰਮ੍ਰਿਤ ਛੱਕ ਲਵੇ, ਫਿਰ ਉਹ ਸਿੱਖ ਆ। ਸਿੱਖਾਂ ਦੇ ਘਰ ਜੰਮ ਕੇ ਅਸੀਂ ਸਿੱਖ ਨਹੀਂ ਹੈ। ਇਹ ਸਾਡੀ ਅੱਜ ਤ੍ਰਾਸਦੀ ਆ ਕਿ ਸਾਡੇ ਘਰਾਂ ਦੇ ਵਿੱਚ ਕਲੀਨ ਛੇ ਮੁੰਡੇ ਵੀ ਛਾਤੀ ਦੇ ਹੱਥ ਮਾਰ ਮਾਰ ਕੇ ਕਹਿੰਦੇ ਨੇ ਅਸੀਂ ਸਿੱਖ ਹਾਂ, ਅਸੀਂ ਸਰਦਾਰ ਹਾਂ, ਅਸੀਂ ਜੱਟਾਂ ਦੇ ਪੋਤੇ ਹਾਂ, ਸਾਨੂੰ ਜਾਤਾਂ ਫਰੇਬਾਂ ਦੇ ਵਿੱਚ ਵੰਡ ਕੇ ਸੁੱਟ ਛੇਟਿਆ। ਪਰ ਜਦੋਂ ਮੈਂ ਉਸ ਇਤਿਹਾਸ ਨੂੰ ਪੜ੍ਹਦਾ ਜਿਹੜਾ ਚਾਂਦਨੀ ਚੌਂਕ ਦਾ ਆਨੰਦਪੁਰ ਤੋਂ ਚੱਲ ਕੇ ਚਾਂਦਨੀ ਚੌਂਕ ਤੱਕ ਜਿਹੜਾ ਇਤਿਹਾਸ ਹੈ ਲੂਹ ਕੰਡੇ ਖੜੇ ਹੋ ਜਾਂਦੇ ਨੇ ਔਰ ਗੁਰੂ ਨੂੰ ਚਾਹੁਣ ਵਾਲਿਆਂ ਨੇ ਅੱਜ ਕੱਲ੍ਹ ਤਾਂ ਗੁਰੂ ਨੂੰ ਚਾਹੁਣ ਵਾਲੇ ਭੱਜ ਤੁਰਦੇ ਨੇ ਜਾਂ ਕਿੱਤਾ ਕਰਦੇ ਫਿਰਦੇ ਨੇ ਗੁਰੂ ਨੂੰ ਚਾਹੁਣ ਵਾਲਿਆਂ ਨੇ ਉਹਨਾਂ ਦੀ ਸ਼ਹਾਦਤ ਦੇਣ ਤੋਂ ਪਹਿਲਾਂ ਗੁਰੂ ਨੇ ਸ਼ਹਾਦਤ ਦੇਣ ਤੋਂ ਪਹਿਲਾਂ ਉਹਨਾਂ ਦੇ ਸੇਵਕਾਂ ਨੂੰ ਪਰਖਿਆ ਗਿਆ ਉਹਨਾਂ ਨੂੰ ਤਸੀਹੇ ਦੇ ਦੇ ਕੇ ਪਹਿਲਾਂ ਉਹਨਾਂ ਨੂੰ ਪਰਖਿਆ ਗਿਆ ਸਤੀਦਾਸ ਭਾਈ ਦਿਆਲਾ ਜੀ ਕੀ ਕੁਛ ਨਹੀਂ ਕੀਤਾ ਫਿਰ ਗੁਰੂ ਸਾਹਿਬਾਨ ਨੂੰ ਫਿਰ ਕਹਿੰਦੇ ਨੇ ਕਿ ਆਓ ਜੀ ਹੁਣ ਤੁਹਾਡੀ ਵਾਰੀ ਹੈ ਜਦੋਂ ਨਹੀਂ ਅਡੋਲਤਾ ਇੰਨੀ ਸਪਿਰਿਟ ਇੰਨੀ ਔਰ ਕਿਹਦੇ ਲਈ ਆਪਣੇ ਸਿਰ ਦਾ ਠੀਕਰਾ ਭੰਨ ਕੇ ਦੂਜੇ ਧਰਮ ਦੀ ਰੱਖਿਆ ਕੀਤੀ ਜ਼ੁਲਮ ਹੁੰਦਾ ਰੁਕਿਆ ਇਹੋ ਜਿਹੀਆਂ ਕਹਾਣੀਆਂ ਇਹੋ ਜਿਹੀਆਂ ਤੱਤ ਤੁਹਾਨੂੰ 84 ਤੋਂ ਬਾਅਦ ਵੀ ਨਜ਼ਰ ਆਉਂਦੇ ਨੇ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਬੇਅੰਤਾ ਬੁੱਚੜ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਬਹੁਤ ਥੋੜੀਆਂ ਵੋਟਾਂ ਦੇ ਨਾਲ ਪੰਜਾਬ ਦੇ ਉੱਤੇ ਕਾਬਜ ਹੁੰਦਾ ਹੈ ਅਤੇ ਜਿਹਨੂੰ ਫਿਰ ਰਾਜੋ ਆਣਾ ਅਤੇ ਉਹਦੇ ਹੋਰ ਨਾਲ ਦੇ ਸਾਥੀ ਜਿਹੜੇ ਨੇ ਦਿਲਾਵਰ ਸਿੰਘ ਉਹਨੂੰ ਬਣਦੀ ਸਜ਼ਾ ਦਿੰਦੇ ਨੇ ਜਦੋਂ ਉਹਨੇ ਵੀ ਆਪਣੇ ਸਿਰ ਦਾ ਠੀਕਰਾ ਭੰਨ ਕੇ ਦਿਲਾਵਰ ਸਿੰਘ ਨੇ ਧਰਮ ਦੀ ਰੱਖਿਆ ਕੀਤੀ ਆਪਣੇ ਧਰਮ ਦੀ ਰੱਖਿਆ ਕੀਤੀ ਔਰ ਸਿੱਖ ਨੌਜਵਾਨਾਂ ਨੂੰ ਦੀ ਰੱਖਿਆ ਕੀਤੀ ਉਹ ਦਿਨ ਜਾਂਦਾ ਅੱਜ ਦਾ ਆਉਂਦਾ ਬਹੁਤ ਘੱਟ ਲੋਕ ਮਾਰੇ ਹੋਣਗੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਨਹੀਂ ਤਾਂ ਰੋਜ਼ ਨਵੇਂ ਦਿਨ ਚੜ੍ਹਦੇ ਸੂਰ ਚੜ੍ਹਦੀ ਸਵੇਰ ਜਦੋਂ ਸੂਰਜ ਚੜ੍ਹਦਾ ਸੀ ਚੜ੍ਹਦੀ ਸਵੇਰ ਅਖਬਾਰਾਂ ਦੀਆਂ ਸੁਰਖੀਆਂ ਭਰੀਆਂ ਹੁੰਦੀਆਂ ਸਨ ਫਲਾਨੇ ਥਾਂ 'ਤੇ ਫਲਾਨਾ ਸਿੰਘ ਖਾੜਕੂ ਸਿੰਘ ਮਾਰ ਦਿੱਤਾ ਗਿਆ ਇਹੋ ਜਿਹੀ ਕਹਾਣੀ ਅੱਜ ਵੀ ਸਾਨੂੰ ਕਸ਼ਮੀਰ ਤੋਂ ਨਜ਼ਰ ਆਉਂਦੀ ਹੈ ਬਹੁਤ ਵੱਡੀ ਤਗਾਹ ਦੇ ਵਿੱਚ ਚੜ੍ਹਦੀ ਬਰੇਸ ਦੇ ਮੁੰਡੇ ਕੁੜੀਆਂ ਉੱਥੋਂ ਗਾਇਬ ਨੇ ਕੌਣ ਲੈ ਕੇ ਗਿਆ ਹੈ ਕਿੱਥੇ ਗਿਆ ਹੈ ਕਿਉਂਕਿ ਅੰਡਰ ਉਹ ਤਾਂ ਪ੍ਰਸ਼ਾਸਨ ਦੇ ਅੰਡਰ ਹੈ ਸਾਰਾ ਕੁਛ ਉੱਥੇ ਤਾਂ ਆਰਮੀ ਲੱਗੀ ਹੋਈ ਹੈ ਉੱਥੇ ਤਾਂ ਕਿਸੇ ਨੂੰ ਨਿਕਲਣ ਹੀ ਨਹੀਂ ਦਿੱਤਾ ਜਾਂਦਾ ਉੱਥੇ ਮੀਡੀਆ ਵੀ ਨਹੀਂ ਜਾ ਸਕਦਾ ਕਵਰੇਜ ਹੈ ਨਹੀਂ ਕਿਸੇ ਵੀ ਚੀਜ਼ ਦੀ ਇੰਟਰਨੈੱਟ ਵੀ ਬੰਦ ਕੀਤਾ ਹੋਇਆ ਫਿਰ ਕਿੱਥੇ ਗਏ ਕੌਣ ਲੈ ਕੇ ਗਿਆ ਉਹਨਾਂ ਨੂੰ ਜੋ ਪੰਜਾਬ ਨੇ ਹੰਢਾਇਆ ਉਹ ਅੱਜ ਕਸ਼ਮੀਰੀ ਹੰਢਾ ਰਹੇ ਨੇ ਇਹ ਉਦੋਂ ਤੱਕ ਹੁੰਦਾ ਰਹੇਗਾ ਜਦੋਂ ਤੱਕ ਅਸੀਂ ਆਪਣੀਆਂ ਜੜ੍ਹਾਂ ਨਾਲੋਂ ਟੁੱਟੇ ਰਵਾਂਗੇ ਜਦੋਂ ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜ ਜਾਵਾਂਗੇ ਤਾਂ ਇਹੋ ਜਿਹਾ ਜੋ ਹੋ ਰਿਹਾ ਇਹ ਬੰਦ ਹੋ ਜਾਵੇਗਾ ਆਪਣੇ ਇਤਿਹਾਸ ਨੂੰ ਪੜ੍ਹ ਕੇ ਦੇਖਿਓ ਸਿੱਖਾਂ ਨੇ ਤਕਰੀਬਨ 80 ਵਰੇ ਰਾਜ ਕੀਤਾ 80 ਵਰੇ ਕੋਈ ਥੋੜ੍ਹਾ ਟਾਈਮ ਨਹੀਂ ਹੁੰਦਾ ਥੋੜ੍ਹਾ ਵਕਤ ਨਹੀਂ ਹੁੰਦਾ ਥੋੜ੍ਹਾ ਸਮਾਂ ਨਹੀਂ ਹੁੰਦਾ ਔਰ ਰਾਜ ਵੀ ਇੱਦਾਂ ਦਾ ਕੀਤਾ ਕਾਬਲ ਤੋਂ ਲੈ ਕੇ ਦਿੱਲੀ ਤੱਕ ਉਹਨੂੰ ਪੜ੍ਹ ਕੇ ਦੇਖੋ ਆਪਣੇ ਇਤਿਹਾਸ ਨੂੰ ਬਦਕਿਸਮਤੀ ਆ ਸਾਡੀ ਕੌਮ ਦੀ ਅੱਜ ਵੀ ਅਸੀਂ ਨਾਰੇ ਤਾਂ ਜਾਂ ਐਗਜ਼ੈਂਪਲਾਂ ਜਾਂ ਉਦਾਹਰਨਾਂ ਤਾਂ ਅਸੀਂ ਯਹੂਦੀਆਂ ਦੇ ਇਤਿਹਾਸ ਦੇ ਵਿੱਚੋਂ ਦਿੰਦੇ ਹਾਂ ਪਰ ਆਪ ਅਸੀਂ ਯਹੂਦੀ ਬਣ ਨਹੀਂ ਸਕੇ ਸਾਡੀ ਕੌਮ ਮੈਂ ਕੀ ਕਹਾਂ ਜੇਕਰ ਅਸੀਂ ਆਪਣੇ ਧਰਮ ਅਤੇ ਆਪਣੇ ਵਿਰਸੇ ਦੀ ਗੱਲ ਕਰਦੇ ਹਾਂ ਉਹਦੇ ਨਾਲੋਂ ਅਸੀਂ ਇੰਨੇ ਟੁੱਟ ਚੁੱਕੇ ਹਾਂ ਕਿ ਸਾਨੂੰ ਹੁਣ ਘਰ ਮੁੜਨਾ ਵੀ ਔਖਾ ਜਿਹਾ ਲੱਗਦਾ ਹੈ ਨਿੱਤ ਨਵੇਂ ਦਿਨ ਨਵੀਆਂ ਨਵੀਆਂ ਸਮੱਸਿਆਵਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਇਹੋ ਜਿਹੀ ਸਮੱਸਿਆ ਇਹੋ ਜਿਹਾ ਕੰਮ ਇਹੋ ਜਿਹਾ ਕਹਿੰਦੇ ਨੇ ਵੀ ਕੌਮ ਦਾ ਭਵਿੱਖ ਉਹਦੇ ਕਰੈਕਟਰ ਤੋਂ ਉਹਦੇ ਕੀਤੇ ਹੋਏ ਕੰਮਾਂ ਤੋਂ ਉਹਦੀਆਂ ਬਜ਼ੁਰਗਾਂ ਦੀਆਂ ਕੀ ਪਾਈਆਂ ਹੋਈਆਂ ਜਿਹੜੀਆਂ ਪਿਰਤਾਂ ਨੇ ਉਹਨਾਂ ਤੋਂ ਪਤਾ ਲੱਗਦਾ ਹੈ ਸਾਡੇ ਬਜ਼ੁਰਗਾਂ ਨੇ ਤਾਂ ਪਿਰਤਾਂ ਬਹੁਤ ਸੋਹਣੀਆਂ ਪਾਈਆਂ ਪਰ ਅਸੀਂ ਉਹਨਾਂ ਪਿਰਤਾਂ 'ਤੇ ਚੱਲ ਨਾ ਸਕੇ ਇਹ ਇੱਕ ਸਾਡੇ ਵਿੱਚ ਬਹੁਤ ਵੱਡੀ ਕਮੀ ਜਿਹੜੀ ਹੈ ਉਹ ਸਮੇਂ ਸਮੇਂ ਸਿਰ ਆਉਂਦੀ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੀ ਲੋੜ ਸੀ ਜੇਕਰ ਆਪਾਂ ਗੱਲ ਕਰੀਏ ਕੀ ਲੋੜ ਸੀ ਉਹਨਾਂ ਦਾ ਉਸ ਧਰਮ ਨਾਲ ਕੀ ਵਾਹ ਵਾਸਤਾ ਸੀ ਕੀ ਲੋੜ ਸੀ ਬਈ ਸ਼ਹਾਦਤ ਦੇਣ ਦੀ ਅਕਸਰ ਹੀ ਇਹ ਸਾਡੇ ਬੰਦੇ ਜਾਂ ਸਾਡੇ ਆਮ ਜਿਹੜੇ ਜਦੋਂ ਗੱਲਬਾਤ ਕਰਦੇ ਹਾਂ ਉਹਦੇ ਵਿੱਚ ਆਮ ਗੱਲ ਹੋ ਜਾਂਦੀ ਹੈ ਕੀ ਲੋੜ ਸੀ ਸੋਚਣ ਦੇ ਵਿਚਾਰਨ ਵਾਲੀ ਗੱਲ ਹੈ ਕਿਉਂਕਿ ਗੁਰੂ ਦਾ ਸਿੱਖ ਜਾਂ ਗੁਰੂ ਦਾ ਖਾਲਸਾ ਪ੍ਰਤੀਕ ਹੀ ਇਹ ਹੈ ਜ਼ੁਲਮ ਦੇ ਖਿਲਾਫ ਡਟ ਕੇ ਖੜਨਾ ਹੱਕ ਤੇ ਸੱਚ ਲਈ ਲੜਨਾ ਇਹ ਸਾਡੇ ਚੋਂ ਸਪਿਰਿਟ ਖਤਮ ਹੁੰਦੀ ਜਾ ਰਹੀ ਹੈ ਅੱਜ ਅਸੀਂ ਉਹਨਾਂ ਲਈ ਲੜਦੇ ਉਹਨਾਂ ਲਈ ਖੜਦੇ ਹਾਂ ਜਿੰਨਾ ਵੱਡਾ ਚੋਰ ਜਿੰਨਾ ਵੱਡਾ ਡਾਕੂ ਜਿੱਡਾ ਜਿੰਨਾ ਵੱਡਾ ਫਰੇਬੀ ਓਨਾ ਹੀ ਵੱਡਾ ਉਹਦਾ ਦਾਇਰਾ ਤੇ ਓਨੇ ਹੀ ਉਹਦੇ ਨਾਲ ਖੜਨ ਵਾਲੇ ਉਹਦੇ ਯਾਰ ਅੱਜ ਦੀ ਸਥਿਤੀ ਇਹ ਹੈ ਜਦੋਂ ਆਗੂ ਵੀ ਹੁਣੇ ਹੋ ਜਾਣ ਕੌਮ ਦੇ ਜਦੋਂ ਸੇਧ ਨਾ ਦੇਣ ਵਾਲਾ ਕੋਈ ਹੋਵੇ ਕੌਮ ਨੂੰ ਅਕਸਰ ਹੀ ਫਿਰ ਇਤਿਹਾਸ ਦੇ ਪੱਤਰਿਆਂ ਦੇ ਵਿੱਚੋਂ ਇਹੋ ਜਿਹੇ ਜਿਹੜੇ ਕਰੈਕਟਰ ਨੇ ਆਮ ਹੀ ਪੜ੍ਹਨ ਤੇ ਸੁਣਨ ਨੂੰ ਮਿਲਦੇ ਨੇ ਤੇ ਵਿਚਾਰਨ ਨੂੰ ਮਿਲਦੇ ਨੇ ਜੇਕਰ ਹੁਣ ਉਸ ਸ਼ਹਾਦਤ ਦੀ ਗੱਲ ਜਿਹੜੀ ਹੈ ਉਹਨੂੰ ਵੇਖਦੇ ਹਾਂ ਉਸ ਸ਼ਹਾਦਤ ਤੋਂ ਸਿੱਖਾਂ ਨੇ ਕੀ ਸਿੱਖਿਆ ਮੈਂ ਗੁਰੂ ਤੋਂ ਕੁਰਬਾਨ ਹੋ ਜਾਵਾਂ ਮੈਂ ਤਾਂ ਇਹ ਦੇਖਦਾ ਕਿ ਕਿਉਂਕਿ ਪਹਿਲਾਂ ਤਾਂ ਸਿੱਖ ਹੀ ਗੁਰੂ ਨੂੰ ਚਾਹੁਣ ਵਾਲੇ ਸ਼ਹਾਦਤਾਂ ਉਹਨਾਂ ਨੇ ਪੀਤੀਆਂ ਸ਼ਹੀਦੀਆਂ ਉਹਨਾਂ ਦੀਆਂ ਹੋਈਆਂ ਗੁਰੂ ਦੀ ਸ਼ਹੀਦੀ ਤਾਂ ਬਾਅਦ ਵਿੱਚ ਹੋਈ ਹੈ ਜੇਕਰ ਉਹਨਾਂ ਸਿੱਖਾਂ ਨੇ ਗੁਰੂ ਤੋਂ ਮੁੱਖ ਨਹੀਂ ਮੋੜਿਆ ਤੇ ਅਸੀਂ ਕਿਉਂ ਮੋੜ ਰਹੇ ਹਾਂ ਅੱਜ ਭਾਈ ਅਸੀਂ ਕੀ ਸਿੱਖਿਆ ਅੱਜ ਅਸੀਂ ਕਿਉਂ ਉਹ ਸਾਰਾ ਕੁਝ ਜੋ ਨਲੀ ਮਾਰ ਕੁੜੀ ਮਾਰ ਜਾਂ ਹੋਰ ਜੋ ਸਾਡੀਆਂ ਰੀਤਾਂ ਨੇ ਅਸੀਂ ਉਹਨਾਂ ਨਾਲ ਯਾਰੀਆਂ ਕਾਹਦੇ ਪਾਈ ਫਿਰਦੇ ਹਾਂ ਕਾਹਦੀਆਂ ਸਾਂਝਾਂ ਗੁਰਸਿੱਖ ਭਾਈ ਵਾਲੀ ਸਾਂਝ ਵੀ ਉਨਾ ਚਿਰ ਹੀ ਨਿਭੂ ਜਦੋਂ ਜਿੰਨਾ ਚਿਰ ਸਿੱਖ ਵਾਲੀ ਪਰਿਭਾਸ਼ਾ ਤੇ ਸਿੱਖ ਖਰਾ ਉਤਰਦਾ ਹੋਵੇ ਜਦੋਂ ਖੋਟਾ ਹੋ ਜਾਵੇ ਫਿਰ ਖੋਟਾ ਦਾ ਸਿੱਕਾ ਭਾਈ ਬਾਣੀਆ ਵੀ ਨਹੀਂ ਲੈਂਦਾ ਉਹ ਵੀ ਵਗਾ ਕੇ ਮਾਰਦਾ ਭਾਈ ਜਾਂ ਦੂਜੇ ਤੂੰ ਹੋਰ ਕੁਛ ਕਰ ਇਹ ਨਹੀਂ ਚੱਲਣਾ ਪਰ ਅਸੀਂ ਖੋਟੇ ਸਿੱਟਿਆਂ ਜਿਹੜੇ ਸਿੱਕੇ ਨੇ ਨਾ ਖੋਟੇ ਸਿੱਕੇ ਅਸੀਂ ਉਹਨਾਂ ਦੀਆਂ ਤਲੀਆਂ ਚੱਟਦੇ ਹਾਂ ਅੱਜ ਕੱਲ੍ਹ ਇੰਨੀ ਸਾਡੇ 'ਚ ਗਿਰਾਵਟ ਆ ਗਈ ਉਹਦੇ ਕਈ ਕਾਰਨ ਨੇ ਕਈ ਗੱਲਾਂ ਨੇ ਕਈ ਵਿਚਾਰਾਂ ਨੇ ਅਕਸਰ ਹੀ ਅਸੀਂ ਤੁਹਾਡੇ ਨਾਲ ਕਰਦੇ ਰਹਿੰਦੇ ਹਾਂ ਸਾਡੀ ਕੋਈ ਕਿਸੇ ਨਾਲ ਕੋਈ ਨਿੱਜੀ ਗੱਲਬਾਤ ਜਾਂ ਕੋਈ ਇਹੋ ਜਿਹਾ ਨਹੀਂ ਬਟ ਜਿੰਨਾ ਕੁ ਪੜ੍ਹੀ ਦਾ ਜਿੰਨਾ ਕੁ ਵਿਚਾਰੀ ਦਾ ਤੁਹਾਡੇ ਨਾਲ ਆ ਕੇ ਸਾਂਝ ਪਾ ਲਈ ਦੀ ਹੈ ਜਿੰਨੀ ਕੁ ਸੋਝੀ ਪੈਂਦੀ ਹੈ ਜੇ ਕਿਤੇ ਗਲਤ ਹੋਈ ਹੈ ਤਾਂ ਭਾਈ ਸਾਨੂੰ ਫੋਨ ਜ਼ਰੂਰ ਕਰ ਲਿਆ ਕਰੋ 815-8100 ਸਟੂਡੀਓ ਦਾ ਨੰਬਰ ਹੈ ਜੇਕਰ ਉਸ ਸ਼ਹਾਦਤ ਦੀ ਗੱਲ ਕਰੀਏ ਵੀ ਸਿੱਖਾਂ ਨੇ ਤਾਂ ਗੁਰੂ ਵੱਲੋਂ ਮੁੱਖ ਨਹੀਂ ਮੋੜਿਆ ਭਾਈ ਪਤਾ ਸੀ ਵੀ ਇੱਥੇ ਸੀਸ ਵੀ ਲੱਗਣੇ ਆ ਇੱਥੇ ਸਾਡਾ ਸਾਨੂੰ ਤੂੰਬਾ ਤੂੰਬਾ ਕਰਕੇ ਅੜਾਇਆ ਵੀ ਜਾਣਾ ਖਪਾਇਆ ਵੀ ਜਾਣਾ ਸਾਡੇ ਤਨ ਦੇ ਉੱਤੇ ਤਸ਼ੱਦਦ ਵੀ ਹੋਣੇ ਆ ਪਰ ਉਹਨਾਂ ਨੇ ਕੀ ਕਿਹਾ ਮੇਰਾ ਮੂੰਹ ਜਿਹੜਾ ਗੁਰੂ ਵੱਲ ਨੂੰ ਕਰ ਦਿਓ ਮੁੱਖ ਮੇਰਾ ਗੁਰੂ ਵੱਲ ਨੂੰ ਹੋਵੇ ਤੇ ਅਸੀਂ ਅੱਜ ਅਸੀਂ ਮੁੱਖ ਗੁਰੂ ਵੱਲ ਨੂੰ ਲੈ ਕੇ ਨਹੀਂ ਤੁਰਦੇ ਉੱਦਾਂ ਹੱਥ ਜੋੜ ਜੋੜ ਕੇ ਕਹੀ ਜਾਵਾਂਗੇ ਵੀ ਅਸੀਂ ਤਾਂ ਗੁਰੂ ਦੇ ਨਿਮਾਣੇ ਸਿੱਖ ਹਾਂ ਤੇ ਗੁਰੂ ਨੂੰ ਜਾਨ ਦੇਣੀ ਹੈ ਉਹ ਜਾਨ ਤਾਂ ਉਹਨੇ ਆਪ ਹੀ ਲੈ ਲੈਣੀ ਆ ਉਹਦੀ ਜਾਨ ਤੁਹਾਡੀ ਥੋੜੀ ਆ ਤੁਸੀਂ ਤਾਂ ਉਹ ਤੁਹਾਤੋਂ ਨਾਚ ਨਚਾਉਂਦਾ ਫਿਰਦਾ ਅਕਾਲ ਪੁਰਖ ਵਾਹਿਗੁਰੂ ਨਾਚ ਨਚਾਉਂਦਾ ਫਿਰਦਾ ਤੁਹਾਡੇ ਤੋਂ ਉਹਨੇ ਜਿੰਨਾ ਚਿਰ ਨਾ ਤੁਹਾਨੂੰ ਨਚਾਉਣਾ ਜਿੱਦਾਂ ਡਿਬ ਡਿਬੀ ਲੈ ਕੇ ਮਦਾਰੀ ਨਹੀਂ ਬਾਂਦਰ ਨੂੰ ਨਚਾਉਂਦਾ ਉਹਨਾਂ ਚਿਰ ਹੀ ਤਾਂ ਨੱਚਣਾ ਭਾਈ ਜ਼ਿਆਦਾ ਟਾਈਮ ਨਹੀਂ ਨੱਚਦਾ ਪਾਪਾਂ ਦਾ ਘੜਾ ਭਰਦਾ ਭਰ ਕੇ ਫਿਰ ਵਿਨਾਸ਼ ਹੋ ਜਾਂਦਾ ਫਸਲ ਪੱਕਦੀ ਹੈ ਤੇ ਵੱਢ ਹੋਣੀ ਹੈ ਨਵਾਂ ਬੀਜ ਲੱਗਣਾ ਨਵੀਂ ਫਸਲ ਨੇ ਗਰੋਹ ਹੋਣਾ ਉਹਨੇ ਫਿਰ ਆਪਣੇ ਉਸ ਸਫ਼ਰ ਨੂੰ ਤੈਅ ਕਰਦੇ ਹੋਏ ਫਿਰ ਫਸਲ ਨੇ ਵੱਢ ਹੋ ਜਾਣਾ ਸੋ ਇਹ ਜਿਹੜਾ ਦਸਤੂਰ ਹੈ ਕੁਦਰਤ ਦਾ ਅਕਾਲ ਪੁਰਖ ਨੇ ਬਣਾਈ ਹੋਈ ਸ੍ਰਿਸ਼ਟੀ ਦਾ ਜਿਹੜਾ ਅਸੂਲ ਹੈ ਉਹਨੂੰ ਅਸੀਂ ਕਦੋਂ ਸਮਝਾਂਗੇ ਅਸੀਂ ਸਮਝੇ ਹੀ ਨਹੀਂ ਸ਼ਹਾਦਤ ਨੂੰ ਨਹੀਂ ਸਮਝ ਹਜੇ ਤੱਕ ਅਸੀਂ ਵੀ ਸ਼ਹਾਦਤ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ ਉਹ ਕਾਹਦੇ ਲਈ ਸੀ ਕਿਉਂ ਸੀ ਸਿੱਖਾਂ ਨੂੰ ਸ਼ਹਾਦਤਾਂ ਦੇਣ ਦੀ ਕਿਉਂ ਲੋੜ ਪੈ ਗਈ ਪਹਿਲਾਂ ਗੁਰੂ ਤੋਂ? ਸ਼ਹਾਦਤ ਦਾ ਤਾਂ ਕਨਸੈਪਟ ਪੰਜਵੇਂ ਪਾਤਸ਼ਾਹ ਨੇ, ਪੰਜਵੇਂ ਬਾਪੂ ਨੇ ਦੇ ਦਿੱਤਾ ਸਿੱਖਾਂ ਨੂੰ, ਦਿੱਤਾ ਕਿ ਨਹੀਂ ਦਿੱਤਾ? ਪਹਿਲੀ ਸ਼ਹਾਦਤ ਗੁਰੂ ਨੇ ਪ੍ਰੈਕਟੀਕਲੀ ਸਾਨੂੰ ਦਿੱਤਾ ਸਾਰਾ ਕੁਛ, ਔਰ ਇੰਨੇ ਪਰਪੱਕ ਬਣਾ ਤਾ, ਇੰਨੇ ਪਰਪੱਕ ਬਣਾ ਤਾ ਕਿ ਸਾਡੇ ਕਰੈਕਟਰ ਦੇ ਉੱਤੇ ਕੋਈ ਉਂਗਲ ਨਹੀਂ ਸੀ ਚੱਕਦਾ। ਅੱਜ ਜੇ ਮੈਂ ਉਹ ਸ਼ਬਦ ਇੱਥੇ ਬੋਲ ਦਵਾਂ, ਬਿਲਕੁਲ ਪੂਰੇ ਸੱਚ ਨੇ, ਪਰ ਮੈਂ ਬੋਲਣੇ ਨਹੀਂ ਚਾਹੁੰਦਾ ਕਿਉਂਕਿ ਇਹ ਜਗ੍ਹਾ ਠੀਕ ਨਹੀਂ ਬੋਲਣ ਲਈ। ਜਿੰਨਾ ਗਿਰਿਆ ਇਨਸਾਨ, ਜਿੰਨਾ ਘਟੀਆ ਤੋਂ ਘਟੀਆ ਕੰਮ ਕਰੇ, ਜਿੰਨਾ ਕੌਮ ਦਾ ਬੇੜਾ ਗਰਕ ਕਰੇ, ਉਹ ਸਾਡਾ ਲੀਡਰ, ਉਹ ਸਾਡੇ ਮੱਥੇ ਦੇ ਉੱਤੇ ਕਲੰਕ, ਜਥੇਦਾਰ ਦੀਆਂ ਪਦਵੀਆਂ ਲੈ ਕੇ ਬੈਠਾ ਹੋਊ। ਉਹ ਕਿੰਨੇ ਉਦਾਹਰਨਾਂ ਦੇ ਸਕਦਾ ਮੈਂ ਤੁਹਾਨੂੰ, ਜਦੋਂ ਕਿਤੇ ਕੌਮ ਦੀ ਗੱਲ ਆਉਂਦੀ ਹੈ, ਜਦੋਂ ਕਿਤੇ ਸਾਡੇ ਵਿਰਸੇ ਦੀ ਗੱਲ ਆਉਂਦੀ ਹੈ, ਜਦੋਂ ਕਿਤੇ ਵਿਰਾਸਤ ਦੀ ਗੱਲ ਆਉਂਦੀ ਹੈ, ਜਦੋਂ ਕਿਤੇ ਸਾਡੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਦੀ ਗੱਲ ਆਉਂਦੀ ਹੈ, ਜਦੋਂ ਕਿਤੇ ਗੁਰਾਂ ਵੱਲੋਂ ਦਿੱਤੇ ਹੋਏ ਉਸ ਕਨਸੈਪਟ ਦੀ ਗੱਲ ਆਉਂਦੀ ਹੈ, ਉਦੋਂ ਫਿਰ ਹੱਸ ਕੇ ਸਾਰ ਦਿੰਦੇ ਨੇ।
ਹਾਂਜੀ, ਜਿਹੜਾ ਇਸੇ ਕਰਕੇ ਜਦੋਂ ਮਤਲਬ ਆਪਾਂ ਇਤਿਹਾਸ ਨੂੰ ਇੱਥੇ ਦੱਸਣ ਦੀ ਕੋਸ਼ਿਸ਼ ਕਰੀ ਦੀ ਹੈ ਤਾਂ ਕਈ ਵੇਲੇ ਜਿਹੜਾ ਇਹ ਯਕੀਨ ਦਵਾਉਣਾ ਔਖਾ ਹੋ ਜਾਂਦਾ ਹੈ ਕਿ ਉਹ ਮਤਲਬ ਸਾਡੀ ਕੌਮ ਦੇ ਵਿੱਚ ਕਿਹੋ ਜਿਹੇ ਕਿਰਦਾਰ ਹੁੰਦੇ ਸੀ, ਜਿਹੜੇ ਅੱਜ ਕੱਲ੍ਹ ਦੇ ਹਾਲਾਤਾਂ ਨੂੰ ਜੇ ਦੇਖੀਏ। ਬਹੁਤਾਤ ਦੇ ਵਿੱਚ ਗੁਰਦੁਆਰੇ ਸਿਰਫ ਚੌਧਰ ਦਾ ਅਤੇ ਬਿਜਨਸ ਦਾ ਧੰਦਾ ਬਣ ਕੇ ਰਹਿ ਗਏ ਨੇ, ਅਤੇ ਜਿਹੜਾ ਅਸਲ ਮਕਸਦ ਸੀ ਸਿੱਖ ਕੌਮ ਦਾ, ਉਹ ਬੜਾ ਜਿਹੜਾ ਅਸਲੀ ਨਿਸ਼ਾਨੇ ਤੋਂ ਕੋਹਾਂ ਦੂਰ ਜਾ ਚੁੱਕਿਆ। ਕਈ ਥਾਵਾਂ 'ਤੇ ਤਾਂ ਬਿਲਕੁਲ ਉਲਟ ਦਿਸ਼ਾ ਦੇ ਵਿੱਚ ਇਹ ਚੱਲ ਰਿਹਾ ਆ। ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਸੀ ਕਿ ਜਿਹੜਾ ਬਾਬਾ ਨਾਨਕ ਜੀ ਦਾ ਜਿਹੜਾ ਪ੍ਰਕਾਸ਼ ਪੁਰਬ, ਇਉਂ ਲੱਗਦਾ ਹੈ ਕਿ ਜਿਵੇਂ ਮਲਕ ਭਾਗਵਾਂ ਦੀ ਚੜ੍ਹਤ ਹੋ ਗਈ ਹੁੰਦੀ ਹੈ ਸਿੱਖ ਕੌਮ ਦੇ ਵਿੱਚ, ਅਤੇ ਭਾਈ ਲਾਲੋ ਵਰਗਿਆਂ ਨੂੰ ਪਿੱਛੇ ਕਰ ਦਿੱਤਾ ਗਿਆ ਹੈ ਗੁਰੂ ਦੇ ਸਿਧਾਂਤ ਤੋਂ ਉਲਟ ਚੱਲਦਿਆਂ ਹੋਇਆਂ, ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਤੋਂ ਉਲਟ ਚੱਲਦਿਆਂ ਹੋਇਆਂ, ਅਤੇ ਇਹੀ ਕਾਰਨ ਬਣਦੇ ਹੁੰਦੇ ਨੇ ਕੌਮਾਂ ਦੇ ਵਿਨਾਸ਼ ਦੇ। ਅਤੇ ਕੋਈ ਇਹ 'ਚ ਕੋਈ ਤੁਸੀਂ ਕੋਈ ਇਹ ਨਾ ਸਮਝੋ, ਕੋਈ ਸਰਪ੍ਰਾਈਜ਼ ਨਾ ਹੋਇਓ, ਜੇ ਕੱਲ੍ਹ ਨੂੰ ਜੇ ਆਪਣੀ ਕੌਮ ਦੀ ਜੇ ਹੋਰ ਜ਼ਿਆਦਾ ਨਿਗਾਰ ਵੱਧ ਜਾਂਦੀ ਹੈ ਤਾਂ ਇਸ ਵਿੱਚ ਅਚੰਭੇ ਹੋਣ ਵਾਲੀ ਕੋਈ ਗੱਲ ਨਹੀਂ, ਕਿਉਂਕਿ ਠੀਕ ਹੈ ਕਿ ਜਿਹੜੇ ਉਸ ਅਕਾਲ ਪੁਰਖ ਨੇ ਤਾਂ ਜਦੋਂ ਜਿਹੜਾ ਕੰਮ ਕਰਨਾ ਹੀ ਕਰਨਾ ਆ, ਪਰ ਛੋਟੇ ਪੱਧਰ ਦੇ ਉੱਤੇ ਮਨੁੱਖ ਦੇ ਆਪਣੇ, ਅਤੇ ਜਦੋਂ ਉਹ ਇੱਕ ਗਰੁੱਪ ਦੇ ਵਿੱਚ ਕੰਮ ਕਰਦਾ ਆ ਤਾਂ ਫਿਰ ਉਸ ਗਰੁੱਪ ਦੇ ਉਸ ਕੌਮ ਦਾ ਵੀ ਆਪਾਂ ਕਹਿ ਸਕਦੇ ਹਾਂ, ਅਤੇ ਉਹਦਾ ਉਹ ਆਪਣੇ ਜਿਵੇਂ ਆਪਣੇ ਆਪਣਾ ਆਉਣ ਵਾਲਾ ਸਮਾਂ ਉਹ ਆਪ ਲਿਖ ਰਿਹਾ ਹੁੰਦਾ ਆ। ਜਿਵੇਂ ਆਪਾਂ ਕਹਿੰਦੇ ਕਿ ਆਪਾਂ ਜੋ ਬੀਜਦੇ ਹਾਂ ਉਹ ਵੱਢਣਾ ਪੈਂਦਾ ਆ, ਅਤੇ ਜਿਹੋ ਜਿਹੇ ਬੀਜ ਸਾਡੀ ਕੌਮ ਅੱਜ ਬੀਜ ਰਹੀ ਹੈ ਇਹ ਵੱਢਣੇ ਜ਼ਰੂਰ ਪੈਣੇ ਆ, ਕਿਉਂਕਿ ਜਿਹੋ ਜਿਹੇ ਸਾਡੇ ਪਹਿਲਿਆਂ ਨੇ ਬੀਜੇ ਸੀ ਉਹ ਆਪਾਂ ਵੱਢ ਰਹੇ ਹਾਂ ਤਕਰੀਬਨ, ਅਤੇ ਜੋ ਆਪਾਂ ਬੀਜਾਂਗੇ ਉਹ ਆਉਣ ਵਾਲੀ ਜਿਹੜੀ ਆਪਣੀ ਨਸਲ ਆ ਉਹਨੂੰ ਵੱਢਣੇ ਜ਼ਰੂਰ ਪੈਣੇ ਆ ਜੀ। ਅਤੇ ਉਸ ਸਮੇਂ ਜਿਵੇਂ ਆਪਾਂ ਦੁੱਖ ਮਨਾਈਦਾ ਆ ਕਿ ਜੋ ਸਾਡੇ ਵੱਡੇ ਵਡੇਰੇ ਕੀ ਕਰਕੇ ਗਏ, ਅਤੇ ਇਹੀ ਕੁਝ ਉਹਨਾਂ ਨੇ ਵੀ ਦੁੱਖ ਮਨਾਉਣਾ ਆ, ਅਤੇ ਫਿਰ ਜਦੋਂ ਨਵੀਂ ਪੀੜ੍ਹੀ ਫਿਰ ਬਾਗੀ ਹੁੰਦੀ ਆ ਤਾਂ ਫਿਰ ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ, ਉਹਦੇ ਕਾਰਨ ਕਿਤੇ ਨਾ ਕਿਤੇ ਜਾ ਕੇ ਆਪਾਂ ਨੂੰ ਉਹਨਾਂ ਦੇ ਵੱਡੇ ਵਡੇਰਿਆਂ ਦੇ ਵਿੱਚ ਲੱਭਣੇ ਪੈਣਗੇ। ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਬਾਣੀ ਨੂੰ ਪੜ੍ਹ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਦੀ ਅਵਸਥਾ, ਚਲੋ ਇਹ ਤਾਂ ਆਪਣੇ ਗੁਰੂ ਸਾਹਿਬਾਨ ਦੀ ਜਿਹੜੀ ਜੋਤ ਦਰ ਜੋਤ ਚੱਲਦੇ ਆਏ ਸੀ, ਉਸ ਦੇ ਵਿੱਚ ਉਹ ਨੌਵੇਂ ਜਾਮੇ ਦੇ ਵਿੱਚ ਜਿਵੇਂ ਕਹਿ ਲਈਏ ਕਿ ਉਹਨਾਂ ਨੇ ਜਿਹੜੇ ਉਹਨਾਂ ਦੇ ਸਲੋਕ ਨੌਵੇਂ ਮਹੱਲੇ ਦੇ ਜਿਹੜੇ ਲਿਖੇ ਹੋਏ ਨੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਦੇ ਵਿੱਚ ਆਉਂਦੇ ਨੇ, ਉਹ ਮਤਲਬ ਤੱਤ ਸਾਰ ਉਸਨੂੰ ਕਿਹਾ ਜਾਂਦਾ ਆ ਜੋ ਜ਼ਿੰਦਗੀ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ। ਕੋਈ ਵੀ ਮਨੁੱਖ ਬੜਾ ਸੌਖਾ ਅਤੇ ਬੜੇ ਸੌਖੇ ਬੜੇ ਸਰਲ ਜੀ ਭਾਸ਼ਾ ਦੇ ਵਿੱਚ ਉਹ ਲਿਖੇ ਹੋਏ ਸਲੋਕ ਨੇ, ਪਰ ਹਾਂ ਉਹਨਾਂ ਨੂੰ ਪੜ੍ਹਨਾ ਵੀ ਸੌਖਾ ਆ, ਪਰ ਜਿਵੇਂ ਉਸਨੂੰ ਸੁਣਨਾ ਸਹੀ ਮਾਇਨਿਆਂ ਦੇ ਵਿੱਚ ਸੁਣਨਾ ਉਹ ਥੋੜ੍ਹਾ ਜਿਹਾ ਕਈਆਂ ਨੂੰ ਔਖਾ ਲੱਗਦਾ ਆ, ਕਿਉਂਕਿ ਉੱਥੇ ਗੱਲ ਮੌਤ ਦਾ ਜ਼ਿਕਰ ਵਾਰ ਵਾਰ ਆਉਂਦਾ ਆ ਤੇ ਜਿਸ ਤੋਂ ਬੰਦਾ ਜਿਹੜਾ ਡਰਦਾ ਆ ਪਰ ਮੌਤ ਜਿਵੇਂ ਅਖੀਰਲਾ ਪੜਾ ਆ ਸਾਡੀ ਜ਼ਿੰਦਗੀ ਦਾ ਇਸ ਤੋਂ ਮਤਲਬ ਕੋਈ ਮੁਨਕਰ ਨਹੀਂ ਹੋ ਸਕਦਾ ਤੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਬਾਣੀ ਦਰਜ ਆ ਉਸ ਦੇ ਵਿੱਚ ਉਹਨਾਂ ਨੇ ਉਸ ਅਵਸਥਾ ਦਾ ਜ਼ਿਕਰ ਵਾਰ ਵਾਰ ਕੀਤਾ ਤੇ ਸਮਾਂ ਪੈਣ ਦੇ ਉੱਤੇ ਉਹਨਾਂ ਨੇ ਸ਼ਹਾਦਤ ਦਿੱਤੀ ਤੇ ਸ਼ਹਾਦਤ ਜਿਹੜੇ ਉਹ ਹਾਲਾਂਕਿ ਪਤਾ ਵੀ ਹੈ ਕਿ ਮਤਲਬ ਇਹ ਕਲੀਅਰ ਕਰ ਦਿੱਤਾ ਸੀ ਗੁਰੂ ਸਾਹਿਬ ਜੀ ਨੇ ਕਿ ਸਾਡਾ ਜਨੇਊ ਜਾਂ ਤਿਲਕ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਸਗੋਂ ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇਸ ਦਾ ਜਨੇਊ ਦਾ ਵਿਰੋਧ ਕੀਤਾ ਸੀ ਇਹ ਜਿਹੜੀ ਵਿਰੋਧਤਾ ਸੀ ਉਸ ਸਮੇਂ ਦੇ ਪੁਜਾਰੀ ਨੇ ਵੀ ਇਸ ਦਾ ਗੁੱਸਾ ਮਨਾਇਆ ਸੀ ਪਰ ਬੇਵੱਸ ਸੀ ਕਿਉਂਕਿ ਮੁਗਲ ਹਕੂਮਤ ਸੀ ਉਹਦਾ ਬਹੁਤਾ ਕੋਈ ਜ਼ੋਰ ਨਹੀਂ ਚੱਲਿਆ ਤੇ ਪਰ ਇਹ ਇੱਕ ਜਿਹੜੀ ਗੁਲਾਮੀ ਦਿੱਤੀ ਜਾਂਦੀ ਸੀ ਵੀ ਆਹ ਜਨੇਊ ਪਾਲੋ ਆਹ ਵੱਡਿਆਂ ਲਈ ਜਨੇਊ ਆ ਤੇ ਇੱਕ ਛੋਟੀਆਂ ਜਾਤਾਂ ਲਈ ਜਨੇਊ ਜਿਹੜੀ ਇੱਕ ਨਿਸ਼ਾਨੀ ਹੁੰਦੀ ਸੀ ਵੀ ਇਹ ਇੱਕ ਕਿਸਮ ਦਾ ਇਹ ਗੁਲਾਮ ਆ ਜੀ ਇਹਨੂੰ ਆਹ ਜਨੇਊ ਪਾ ਦਿਓ ਤੇ ਇਸ ਤੋਂ ਇਸ ਦੀ ਪਛਾਣ ਹੋ ਸਕੇ ਵੀ ਜਦੋਂ ਕਦੇ ਵੀ ਜਿੱਥੇ ਕਿਤੇ ਵੀ ਜਾਵੇ ਤਾਂ ਉਸ ਨਾਲ ਉਸ ਤਰ੍ਹਾਂ ਦਾ ਵਿਹਾਰ ਕੀਤਾ ਜਾਵੇ ਇਸ ਦੀ ਜਿਹੜੀ ਇਸ ਤੋਂ ਘਟੀਆ ਮਿਸਾਲ ਮਤਲਬ ਤੁਸੀਂ ਬਹੁਤ ਘੱਟ ਮਿਲਦੀਆਂ ਹੋਣਗੀਆਂ ਪਰ ਭਾਰਤੀ ਖਿੱਤੇ ਦੇ ਵਿੱਚ ਇਸ ਤੋਂ ਘਟੀਆ ਮਿਸਾਲ ਕੀ ਹੋ ਸਕਦੀ ਹੈ ਕਿ ਇੱਕ ਬੰਦੇ ਨੂੰ ਪਸ਼ੂ ਦੀ ਤਰ੍ਹਾਂ ਉਹਦਾ ਵਰਤਾਅ ਕੀਤਾ ਜਾਂਦਾ ਹੋਵੇ ਜਿਵੇਂ ਆਪਾਂ ਲਾ ਨਹੀਂ ਦੇਈਦੇ ਜਿਵੇਂ ਕਹਿ ਲਈਏ ਜਿਵੇਂ ਜਿਹੜੇ ਮਤਲਬ ਭੇਡਾਂ ਵਗੈਰਾ ਚਾਰਦੇ ਬੱਕਰੀਆਂ ਵਗੈਰਾ ਚਾਰਦੇ ਉਹ ਤੇ ਉਹ ਨਿਸ਼ਾਨੀਆਂ ਲਾ ਦਿੰਦੇ ਨੇ ਵੀ ਕਿਹਨੂੰ ਵੱਢਣਾ ਆ ਕਿਹਨੂੰ ਰੱਖਣਾ ਆ ਕਿਹਦਾ ਕੀ ਕਰਨਾ ਆ ਉਸ ਕਿਸਮ ਦੀਆਂ ਨਿਸ਼ਾਨੀਆਂ ਮਤਲਬ ਬਿਲਕੁਲ ਉਹੀ ਭੇਡਾਂ ਵਾਂਗੂ ਰੱਖਿਆ ਗਿਆ ਲੁਕਾਈ ਨੂੰ ਤੇ ਇਹ ਜਿਹੜਾ ਸੀ ਇਸ ਨੂੰ ਸਿੱਧਾ ਚੈਲੰਜ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ ਤੇ ਸਮੇਂ ਸਮੇਂ ਦੇ ਉੱਤੇ ਜਿਹੜੀ ਗੁਰੂ ਸਾਹਿਬ ਨੇ ਜਿਵੇਂ ਸਤੀ ਪ੍ਰਥਾ ਬੰਦ ਕਰਾਈ ਜਿਹੜੇ ਸਰੋਵਰਾਂ ਦਾ ਜਿਹੜਾ ਸੀਗਾ ਉਹ ਚ ਸਾਰੇ ਜਣੇ ਨਹਾ ਸਕਦੇ ਸੀਗੇ ਪੰਜਾਬ ਦੇ ਵਿੱਚ ਇਹ ਪਹਿਲੇ ਕਦਮ ਉੱਠੇ ਜਦੋਂ ਸਾਰੇ ਚੌਵਰਨਾ ਉਪਦੇਸ਼ ਚੌਵਰਨਾ ਕੋ ਸਾਂਝਾ ਤੇ ਉਹ ਸਾਂਝਾ ਪ੍ਰੈਕਟੀਕਲ ਵੀ ਕਰਕੇ ਦਿਖਾਇਆ ਗਿਆ ਤੇ ਤੁਸੀਂ ਹੈਰਾਨ ਇਸ ਗੱਲ ਤੇ ਰਹਿ ਜਾਓਗੇ ਅੱਜ ਚਲੋ ਇਹ ਇੱਕ ਗੱਲ ਚੱਲ ਰਹੀ ਹੈ ਕਿ ਜੱਟਵਾਦ ਥੋੜਾ ਭਾਰੂ ਆ ਪਰ ਅਸਲ ਦੇ ਵਿੱਚ ਸਿੱਖ ਕੌਮ ਦੇ ਵਿੱਚ ਜੇ ਆਪਾਂ ਜਿਵੇਂ ਪੰਜ ਪਿਆਰਿਆਂ ਨੂੰ ਹੀ ਆਧਾਰ ਬਣਾ ਕੇ ਗੱਲ ਕਰਨੀ ਹੋਵੇ ਤਾਂ ਸਿਰਫ ਪੰਜਵਾਂ ਹਿੱਸਾ ਜਿਹੜਾ ਕਾਬਜ਼ ਰਹੇ ਜਿਹੜੇ ਉੱਪਰਲੇ ਤਲ ਦੇ ਉੱਤੇ ਕਾਬਜ਼ ਰਹੇ ਉਹ ਸਿਰਫ ਪੰਜਵਾਂ ਹਿੱਸਾ ਹੀ ਜਿਵੇਂ ਕਹਿ ਸਕਦੇ ਹਾਂ ਕਿ ਜੱਟ ਕੌਮ ਦੇ ਹਿੱਸੇ ਆਇਆ ਜਾਂ ਜ਼ਿਮੀਂਦਾਰ ਕੌਮ ਦੇ ਹਿੱਸੇ ਆਇਆ ਜਿਹਨੂੰ ਜੱਟ ਬੂਟ ਵੀ ਕਿਹਾ ਜਾਂਦਾ ਸੀ
ਨਹੀਂ ਅੱਜ ਵੀ ਅਕਸਰ ਕਹਿ ਦਿੰਦੇ ਆ
ਹਾਂਜੀ ਉਸ ਸਮੇਂ ਦਰਕਾਰ ਨਾਲ ਪਰ ਉਹ ਇੱਕ ਗੱਲ ਵੱਖਰੀ ਹੈ ਕਿ ਇਹ ਕੌਮ ਨੇ ਥੋੜਾ ਜਿਹਾ ਜਿਵੇਂ ਇਸ ਨੂੰ ਇਸ ਵਿੱਚ ਫਿਰ ਮਾਣ ਮਹਿਸੂਸ ਕਰਨਾ ਸ਼ੁਰੂ ਕੀਤਾ ਤੇ ਅੱਜ ਮਤਲਬ ਉਹ ਇੱਕ ਤਰ੍ਹਾਂ ਨਾਲ ਜੱਟਵਾਦ ਥੋੜਾ ਭਾਰੂ ਹੋ ਗਿਆ ਆ ਪਰ ਗੱਲ ਇਹ ਹੈ ਕਿ ਜਿਹੜੀ ਇਹ ਸਿੱਖ ਕੌਮ ਐਸੀ ਸੀ ਜਿਸ ਦੇ ਵਿੱਚ ਹਰ ਇੱਕ ਨੂੰ ਜਿਹੜੇ ਪੰਜ ਪਿਆਰਿਆਂ ਨੂੰ ਅਸੀਂ ਗੁਰੂ ਸਾਹਿਬ ਦਾ ਮਤਲਬ ਰੂਪ ਸਮਝਦੇ ਹਾਂ ਮੰਨਦੇ ਹਾਂ ਉਹਨਾਂ ਪੰਜਾਂ ਪਿਆਰਿਆਂ ਦੇ ਵਿੱਚ ਹਰ ਇੱਕ ਵਰਣ ਦੇ ਵਿੱਚੋਂ ਆ ਕੇ ਜਿਹੜੇ ਸਿੰਘ ਸਜੇ ਸੀਗੇ ਪੰਜ ਪਿਆਰੇ ਸਜੇ ਸੀਗੇ ਤੇ ਇਹ ਮਤਲਬ ਇਹ ਇੱਕ ਤਰ੍ਹਾਂ ਦੇ ਨਾਲ ਬਹੁਤ ਵੱਡਾ ਇਹ ਮਤਲਬ ਸਿਖਰ ਸੀ ਉਸ ਸਮੇਂ ਜਿਹੜੀ ਵੰਡ ਕੀਤੀ ਗਈ ਸੀ ਉਸ ਨੂੰ ਮਿਟਾਉਣ ਦੀ ਤੇ ਇਸ ਦੀ ਜਿਹੜੀ ਜਿਹੜਾ ਇਹ ਖਾਲਸਾ ਸਾਜਨਾ ਦਿਵਸ ਤੋਂ ਖਾਲਸਾ ਸਾਜਨਾ ਤੋਂ ਪਹਿਲਾਂ ਜਿਹੜੀ ਇਹਦੀ ਨੀਂਹ ਪੱਕੀ ਕੀਤੀ ਉਹ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਕੀਤੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਇੱਕ ਤਰ੍ਹਾਂ ਦੇ ਨਾਲ ਫਿਰ ਜਿਹੜਾ ਉਸ ਸਮੇਂ ਦਾ ਸ਼ਾਸਕ ਸੀ ਉਸਨੇ ਮੋਹਰ ਲਾ ਦਿੱਤੀ ਸੀ ਕਿ ਜ਼ੁਲਮ ਦੀ ਵੀ ਅਸੀਂ ਅੱਤ ਕਰਾ ਦੇਣੀ ਆ ਕਰ ਦਿੱਤੀ ਆ ਤੇ ਇਸ ਤੋਂ ਬਾਅਦ ਫਿਰ ਜ਼ੁਲਮ ਦਾ ਨਾਸ ਕਰਨਾ ਬੜਾ ਜ਼ਰੂਰੀ ਸੀ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਖਾਲਸਾ ਪੰਥ ਸਾਜਿਆ ਤੇ ਇਸ ਦੇ ਬੜੇ ਸਬੂਤ ਮਿਲਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਪਹਿਲਾਂ ਹੀ ਸਾਰਾ ਕੁਛ ਸਮਝਾ ਕੇ ਗਏ ਸੀਗੇ ਸ਼ਹਾਦਤ ਤੋਂ ਬਾਅਦ ਬਈ ਉਹਨਾਂ ਨੂੰ ਦੱਸ ਦਿੱਤਾ ਸੀ ਸ਼ਹਾਦਤ ਹੋਣੀ ਹੈ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜਾ ਪੰਜਾਬ ਤੋਂ ਚੱਲ ਕੇ ਦਿੱਲੀ ਤੱਕ ਦਾ ਸਫ਼ਰ ਆ ਉਸ ਦੇ ਵਿੱਚ ਚੱਲਦਿਆਂ ਜਿੰਨੀ ਵੀ ਵਾਰਤਾਲਾਪ ਹੁੰਦੀ ਆ ਉਸ ਤੋਂ ਸਪਸ਼ਟ ਹੋ ਜਾਂਦਾ ਆ ਕਿ ਗੁਰੂ ਸਾਹਿਬ ਜੀ ਸ਼ਹਾਦਤ ਦੇਣ ਲਈ ਇਹ ਚੱਲੇ ਸੀ ਤੇ ਉਹਨਾਂ ਨੂੰ ਕੋਈ ਉਹ ਨਹੀਂ ਸੀਗਾ।
ਹਾਂਜੀ ਇਹ ਵੀ ਦੇਖੋ ਤੁਸੀਂ ਜਾਣ ਤੋਂ ਪਹਿਲਾਂ ਜਦੋਂ ਉਹਨਾਂ ਨੇ ਪੰਡਤਾਂ ਨੂੰ ਇਹ ਕਲੀਅਰ ਕਹਿ ਦਿੱਤਾ ਸੀ ਵੀ ਤੁਹਾਡੀ ਵਿਚਾਰਧਾਰਾ ਨਾਲ ਮੈਂ ਸਹਿਮਤ ਨਹੀਂ ਹਾਂ,
ਹਾਂਜੀ ਹਾਂਜੀ
ਪਰ ਮੈਂ ਤੁਹਾਡੇ ਧਰਮ ਦੀ ਹੋ ਰਹੀ ਬੇਅਦਬੀ, ਤੁਹਾਡੇ ਧਰਮ ਦੀ ਹੋ ਰਹੀ ਨਰਾਦਰੀ ਲਈ ਮੈਂ ਜ਼ਰੂਰ ਤੁਹਾਡੀ ਹੈਲਪ ਕਰੂ, ਮੈਂ ਤੁਹਾਡਾ ਵਿਰੋਧ ਨਹੀਂ ਕਰਦਾ, ਮੇਰਾ ਤੁਹਾਡੇ ਨਾਲ ਬੈਰ ਨਹੀਂ। ਸੋ ਇਸ ਗੱਲ ਤੋਂ ਅਸੀਂ ਕੀ ਸਿੱਖਦੇ ਹਾਂ, ਅਸੀਂ ਕੀ ਸਿੱਖਿਆ, ਕੁਛ ਵੀ ਨਹੀਂ। ਅਸੀਂ ਜਾਂਦੇ ਹਾਂ ਗੁਰਦੁਆਰਾ ਸਾਹਿਬ, ਜਾਵਾਂਗੇ, ਦੇਖ ਕਰਵਾਵਾਂਗੇ, ਲੰਗਰ ਛਕਾਂਗੇ, ਚਲੋ ਜੀ ਠੀਕ ਆ, ਅੱਜ ਦਾ ਮੈਂ ਗੁਰੂ ਨੇ ਲੰਗਰ ਦਿੱਤਾ, ਕੱਲ੍ਹ ਦਾ ਸੋਚਾਂਗੇ। ਆਹੀ ਕੁਛ ਮੇਰੇ ਨਾਲ ਇੱਕ ਸਰੋਤੇ ਹੋ ਗਏ ਨੇ ਜੀ, ਇਹਨਾਂ ਨਾਲ ਆਪਾਂ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ।
ਮੈਂ ਗੁਰੂ ਸਾਹਿਬ ਨੂੰ ਯਾਦ ਕਰ ਰਹੇ, ਗੁਰੂ ਸਾਹਿਬ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆ, ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ, ਨਾਲ ਹੀ ਭਾਈ ਦਿਆਲਾ ਜੀ, ਭਾਈ ਮਤੀਦਾਸ ਤੇ ਭਾਈ ਸਤੀਦਾਸ ਜੀ ਨੂੰ ਵੀ ਯਾਦ ਕਰਦੇ ਹਾਂ।
ਹਾਂਜੀ ਹਾਂਜੀ ਜ਼ਰੂਰ, ਉਹਨਾਂ ਨੂੰ ਤਾਂ ਪਹਿਲਾਂ ਜੀ ਅਸੀਂ ਕਿਹਾ ਵੀ ਉਹਨਾਂ ਦੀ ਸ਼ਹਾਦਤ ਦੀ ਪਹਿਲਾਂ ਹੋਈ ਹੈ।
ਹਾਂਜੀ ਬਿਲਕੁਲ, ਕੱਲ ਇੱਦਾਂ ਵੀ ਅਸੀਂ ਲੋਕਾਂ ਨੇ ਗੁਰੂ ਸਾਹਿਬਾਨ ਦੇ ਜਨਮ ਦਿਨ ਜਾਂ ਸ਼ਹੀਦੀ ਦਿਨ ਐਜ਼ ਏ ਫੈਸਟੀਵਲ ਬਣਾ ਲਿਆ।
ਬਿਲਕੁਲ ਜੀ, ਇਹਦੇ ਵਿੱਚ ਕੋਈ ਅਤਕਥਨੀ ਨਹੀਂ,
ਕੋਈ ਵਿਚਾਰਧਾਰਕ ਗੱਲ ਨਹੀਂ, ਸਿਰਫ ਕੀਰਤਨ ਹੋਇਆ, ਲੰਗਰ ਖਾਧਾ ਤੇ ਤੁਰ ਪਏ, ਬਸ ਕੋਈ ਵਿਚਾਰ ਨਹੀਂ। ਤੇ ਗੁਰੂ ਸਾਹਿਬ ਨੇ ਸ਼ਹਾਦਤ ਕਿਉਂ ਦਿੱਤੀ ਸੀ ਜਾਂ ਗੁਰੂ ਸਾਹਿਬ ਦਾ ਜਨਮ ਹੋਇਆ, ਉਹਨਾਂ ਨੇ ਸਾਡੇ ਲਈ ਕੀ ਕੀਤਾ ਸੀਗਾ,
ਹਾਂਜੀ
ਕਿਉਂ ਜਨਮ ਦਿਨ ਮਨਾਉਂਦੇ ਆ, ਕੁਐਸਚਨ ਦਾ ਹੋਣਾ ਚਾਹੀਦਾ।
ਹਾਂਜੀ
ਔਰ ਸਾਨੂੰ ਕੀ ਕਰਨਾ ਚਾਹੀਦਾ ਉੱਥੋਂ ਸਿੱਖਿਆ ਲੈ ਕੇ,
ਹਾਂਜੀ
ਨਹੀਂ ਹੁੰਦਾ,
ਨਹੀਂ ਹੁੰਦਾ ਜੀ।
ਹੁਣ ਇਹੀ ਚਾਹੀਦਾ ਵੀ ਗੁਰੂ ਸਾਹਿਬ ਨੇ ਉਸ ਵੇਲੇ ਕਿਹਦੇ ਲਈ ਕੀਤਾ, ਕਿਉਂ ਕੀਤਾ, ਕੀ ਕੀਤਾ,
ਹਾਂਜੀ
ਸਾਨੂੰ ਅੱਜ ਦੇ ਸੰਦਰਭ ਦੇ ਵਿੱਚ ਜਿਹੜੇ ਅੱਜ ਦੇ ਜਾਵਰ ਉਹਨਾਂ ਖਿਲਾਫ਼ ਕੀ ਕਰਨਾ ਚਾਹੀਦਾ।
ਹਾਂਜੀ
ਹਾਲਾਤ ਓਦਾਂ ਦੇ ਹੀ ਆ।
ਨਹੀਂ ਮੈਂ ਤੁਹਾਡੇ ਨਾਲ ਹੈ, ਪਰ ਇੱਥੇ ਸਾਡੀ ਇੱਕ ਹੋਰ ਵੀ ਬਹੁਤ ਵੱਡੀ ਸਮੱਸਿਆ ਜੀ, ਕਿਉਂਕਿ ਹਮੇਸ਼ਾ ਤੋਂ ਹੀ ਜਿੰਨੀਆਂ ਵੀ ਜਿਹੜੀਆਂ ਵਿਚਾਰਾਂ ਆ ਜਾਂ ਧਾਰਮਿਕ ਇਤਿਹਾਸ ਦੀ ਸਰੋ ਜਿਹੜੀ ਪੜਚੋਲ ਕਰਨੀ ਹੈ ਉਹ ਅਕਸਰ ਹੀ ਅਸੀਂ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਕਰਦੇ ਹਾਂ।
ਬਿਲਕੁਲ,
ਪਰ ਜੋ ਅੱਜ ਦੇ ਹਾਲਾਤ ਨੇ ਗੁਰਦੁਆਰੇ ਸਾਹਿਬਾਨਾਂ ਦੇ, ਸ਼੍ਰੋਮਣੀ ਕਮੇਟੀ ਨੂੰ ਲੈ ਲਓ, ਜਿਹਨੂੰ ਮਰਜ਼ੀ ਲੈ ਲਓ, ਚਾਹੇ ਆਪਣੇ ਪਿੰਡ ਦੇ ਗੁਰੂ ਘਰ ਦੀ ਗੱਲ ਕਰ ਲਓ, ਚਾਹੇ ਸ਼ਹਿਰ ਦੇ ਦੀ ਕਰ ਲਓ, ਜਿੱਥੇ ਦੀ ਮਰਜ਼ੀ ਕਰ ਲਓ, ਉੱਥੇ ਕਾਬਜੀ ਉਹ ਬੰਦੇ ਆ ਜਿਹੜੇ ਕਰਪਟ ਆ, ਜਿਨ੍ਹਾਂ ਨੂੰ ਜਿਨ੍ਹਾਂ ਜਿਨ੍ਹਾਂ ਦਾ ਕੰਮ ਹੀ ਸਿਰਫ ਇਹ ਧਰਮ ਦੇ ਨਾਂ ਦੇ ਉੱਤੇ ਧੰਦਾ ਕਰਨਾ।
ਓਡਾ ਵੱਡਾ ਰੁਤਬਾ ਉਹਨਾਂ ਦਾ,
ਉਹ ਵੱਡੇ ਰੁਤਬੇ ਜੀ ਵੱਡੇ। ਪਹਿਲਾਂ ਸਾਡੇ ਇਹ ਹੁੰਦਾ ਸੀ ਕਿ ਰਾਗੀ ਸਿੰਘ ਵੀ ਕੀਰਤਨ ਦੀ ਭੇਟਾ ਲੈਣ ਨੂੰ ਨਹੀਂ ਸੀ ਵਧੀਆ ਸਮਝਦੇ।
ਹਾਂਜੀ ਹਾਂਜੀ,
ਓਦਾਂ ਉਹਨਾਂ ਨੇ ਕਹਿਣਾ ਸਾਨੂੰ ਤੁਸੀਂ ਸਾਡੀ ਲੁੱਕ ਆਫਟਰ ਕਰ ਦਿਓ, ਵਧੀਆ ਆ, ਬਟ ਜਦੋਂ ਅਸੀਂ ਕੀਰਤਨ ਕਰਦੇ ਹਾਂ ਕੀਰਤਨ ਦੀ ਭੇਟਾ ਨਹੀਂ ਅਸੀਂ ਲੈਣੀ। ਪਰ ਹੌਲੀ ਹੌਲੀ ਉਹ ਵੀ ਚਲੋ ਹੋ ਗਿਆ, ਹੁਣ ਕੀ ਹੋ ਰਿਹਾ ਆ, ਜੋ ਹੁਣ ਵਿਦੇਸ਼ਾਂ ਦੇ ਵਿੱਚ ਹੋ ਰਿਹਾ, ਵਿਦੇਸ਼ਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਆ, ਜੇ ਕੋਈ ਸੈਕਟਰੀ ਆ, ਪ੍ਰਧਾਨ ਹੈ ਜਾਂ ਹੋਰ ਵੀ ਜਿਹੜੇ ਬੰਦੇ ਆ, ਉਹਨਾਂ ਦੇ ਵਿੱਚੋਂ ਕਾਫੀ ਬੰਦਿਆਂ ਦੀਆਂ ਤਨਖਾਹਾਂ ਲੱਗੀਆਂ ਹੋਈਆਂ, ਬਹੁਤ ਘੱਟ ਬੰਦੇ ਆ ਜਿਹੜੇ ਕਹਿੰਦੇ ਅਸੀਂ ਨਹੀਂ ਤਨਖਾਹ ਲੈਣੀ,
ਪਸ਼ੂ ਨਾ ਹੋ ਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੈਂ, ਤੁਮ ਹੀ ਹੋ ਸਹਾਏ।
ਹਾਂਜੀ,
ਉਹਦਾ ਜਵਾਬ ਵੀ ਦਿੰਦੇ ਆ,
ਹਾਂਜੀ
ਬਲ ਹੂਆ ਬੰਧਨ ਛੁਟੇ,
ਹਾਂਜੀ
ਸਭ ਕੁਛ ਹੋਤ ਪਾਏ।
ਹਾਂਜੀ,
ਗੁਰੂ ਕਹਿੰਦੇ ਪਹਿਲਾਂ ਬਲ ਨਹੀਂ ਰਿਹਾ,
ਹਾਂਜੀ
ਪੰਜ ਤਰ੍ਹਾਂ ਦੇ ਬਲ ਆ,
ਹਾਂਜੀ
ਮਨ ਬਲ, ਜਨ ਬਲ, ਤਨ ਬਲ, ਧਨ ਬਲ,
ਹਾਂਜੀ
ਤੇ ਬੁੱਧੀ ਬਲ,
ਬੁੱਧੀ ਹਾਂਜੀ,
ਚੋ ਦੋ ਜਾਂ ਇੱਕ ਬਲ ਵੀ ਖੋਜੇ ਤਾਂ ਬੰਦਾ ਗੁਲਾਮ ਹੋ ਜਾਂਦਾ।
ਹਾਂਜੀ,
ਤੇ ਗੁਰੂ ਸਾਹਿਬ ਕਹਿੰਦੇ ਵੀ ਜਦੋਂ ਬਲ ਹੀ ਖੁਸ ਗਿਆ, ਮੰਨ ਲਓ ਸਾਡੇ ਸਰੀਰ ਕਈ ਕਮਜ਼ੋਰ ਹੋ ਗਏ, ਸਰੀਰ ਦਾ ਬਲ ਖੁਸ ਗਿਆ, ਗੁਲਾਮ ਬਣ ਗਏ,
ਹਾਂਜੀ
ਮਾਨਸਿਕ ਬੁੱਧੀ ਦਾ ਬਲ ਘਟ ਗਿਆ,
ਹਾਂਜੀ
ਗੁਲਾਮ ਹੋ ਗਏ, ਨਹੀਂ ਕੋਲ ਰਿਹਾ ਫਾਈਨੈਂਸ਼ੀਅਲੀ ਤਾਂ ਗੁਲਾਮ ਹੋ ਗਏ,
ਹਾਂਜੀ
ਤਨ ਬਲ ਜਦੋਂ ਸਾਡੇ ਭਰਾਵਾਂ ਦਾ ਸਾਡਾ ਸਮੂਹ ਨਾ ਰਿਹਾ ਕਮਿਊਨਿਟੀ ਦਾ, ਤਾਂ ਵੀ ਗੁਲਾਮ ਹੋ ਗਏ ਦੇਸ਼ ਦੇ,
ਹਾਂਜੀ
ਦੂਸਰੀਆਂ ਕਮਿਊਨਿਟੀਆਂ ਦੇ, ਕਿਉਂ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਸੀ ਵੀ ਭਰਾਵੋ ਬਲ ਬਣਾਓ, ਇਕੱਠੇ ਹੋਵੋ,
ਨਹੀਂ ਉਹੀ ਉਹੀ ਤਾਂ ਚੀਜ਼ ਆ, ਇਹ ਚੀਜ਼ ਕੋਈ ਪ੍ਰਚਾਰ ਦਾ ਹੀ ਨਹੀਂ।
ਨਹੀਂ ਉਹ ਗੱਲ ਵੀ ਉਹਨਾਂ ਦੀ ਬਾਣੀ ਤੇ ਨਹੀਂ ਗੱਲ ਹੁੰਦੀ, ਗੁਰੂ ਸਾਹਿਬ ਨੇ ਤਾਂ ਬੜਾ ਵਧੀਆ ਸੰਦੇਸ਼ ਦਿੱਤਾ ਹੈ ਵੀ ਜੈਸੇ ਜਲ ਤੇ ਬੁਲਬੁਲਾ ਉਪਜੇ ਬਿਨਸੇ ਨੀਤ ਜਗ ਰਸਨਾ ਤੈਸੇ ਰਤੀ ਕਹੁ ਨਾਨਕ ਸੁਣ ਮੀਤ।
ਹਾਂਜੀ
ਯਾਰ ਮੈਂ ਥੋੜਾ ਉਚਾਰਨ ਚ ਕੋਈ ਗਲਤ ਵੀ ਹੋ ਗਿਆ ਹੋਵਾਂ।
ਨਹੀਂ ਨਹੀਂ ਹਾਂਜੀ ਚਲੋ ਇਹ ਤਾਂ ਹੁਣ ਇਹ ਤਾਂ ਇਹ ਤਾਂ ਸਾਡੇ ਜਿਹੜੇ ਪ੍ਰੋਪਰ ਜਿਹੜੇ ਹੈਗੇ ਆ ਪਾਠੀ ਸਿੰਘ ਉਹ ਵੀ ਕਈ ਵਾਰੀ ਕਰ ਜਾਂਦੇ ਆ, ਤਾਂ ਮਨੁੱਖੀ ਆ ਮਨੁੱਖ ਦਾ ਤਾਂ।
ਗੁਰੂ ਸਾਹਿਬ ਬਹੁਤ ਵਧੀਆ ਕਹਿੰਦੇ ਆ ਭੈ ਕਾਹੂ ਕੋ ਦੇਤ ਹੈ।
ਹਾਂਜੀ
ਜੇ ਅਸੀਂ ਗੁਰੂਆਂ ਦੇ ਪੁਰਬ ਜਾਂ ਸ਼ਹੀਦੀ ਪੁਰਬ ਮਨਾਉਂਦੇ ਆ ਉਸ ਸੰਦਰਭ ਦੇ ਵਿੱਚ ਸਾਨੂੰ ਸੋਚਣਾ ਚਾਹੀਦਾ ਵੀ ਸਾਨੂੰ ਅੱਜ ਕੀ ਕਰਨਾ ਚਾਹੀਦਾ। ਗੁਰੂ ਤਾਂ ਗਰੀਬਾਂ ਨਾਲ ਖੜੇ ਸੀਗੇ, ਤਾਂ ਮਜ਼ਲੂਮਾਂ ਨਾਲ ਖੜੇ ਸੀ, ਗੁਰੂ ਤਾਂ ਉਹਨਾਂ ਦੀ ਮਦਦ ਲੈ ਆਏ ਸੀਗੇ। ਸਿੰਘ ਸਾਜਣਾ ਦੀ ਤੁਸੀਂ ਗੱਲ ਕੀਤੀ ਆ, ਤਾਂ ਮਤਲਬ ਸੀ ਬ੍ਰਾਹਮਣਵਾਦ ਦੀ ਵਿਵਸਥਾ ਨੂੰ ਖਤਮ ਕਰਨਾ।
ਹਾਂਜੀ ਹਾਂਜੀ,
ਜਿਹੜੇ ਜੋ ਉਹਨੇ ਵੰਡੀਆਂ ਪਾਈਆਂ ਸੀ ਵਰਨ ਵਿਵਸਥਾ ਜਾਂ ਜਾਤਾਂ ਦੀਆਂ, ਉਹਨੇ ਕਿਹਾ ਵੀ ਤੁਸੀਂ ਖਾਲਸ ਆ ਪਿਓਰ ਆ, ਕੋਈ ਮਿਲਾਵਟ ਨਹੀਂ।
ਨਾ 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 ਨਾ,
ਇਹ ਕਨਸੈਪਟ ਹੀ ਸੀਗਾ ਇੱਕ ਬ੍ਰਾਹਮਣਵਾਦ ਦੀ ਵਿਚਾਰਧਾਰਾ ਖਤਮ ਕਰਨ ਦਾ। ਤੇ ਖੈਰ ਮੈਂ ਆਪਣੀ ਗੱਲ ਨੂੰ ਬਹੁਤ ਲੰਬੀ ਨਹੀਂ ਕਰੂੰਗਾ, ਨਾਲ ਹੀ ਮੈਂ ਯਾਦ ਕਰੂੰਗਾ ਬਾਬਾ ਜੀਵਨ ਸਿੰਘ ਜੀ ਔਰ ਉਹਨਾਂ ਦੇ ਪਿਤਾ ਜੀ ਸਦਾਨੰਦ ਜੀ।
ਹਾਂਜੀ,
ਇਹਨਾਂ ਨੇ ਭਾਈ ਜੇਤਾ ਜੀ ਨੇ ਤੇ ਉਹਨਾਂ ਦੇ ਤਾਇਆ ਆਤਮਾ ਰਾਮ ਜੀ ਨੇ ਆਪਣੇ ਭਰਾ ਦਾ ਕਤਲ ਕਰਕੇ ਗੁਰੂ ਸਾਹਿਬ ਦੀ ਲਾਸ਼ ਉਹਨਾਂ ਨੇ ਸੀਸ ਬਦਲਿਆ ਸੀਗਾ। ਇਤਿਹਾਸ ਵਿੱਚ ਗੱਲ ਆਉਂਦੀ ਆ, ਅਸੀਂ ਉਹਨਾਂ ਨੂੰ ਵੀ ਯਾਦ ਕਰਦੇ। ਬਾਅਦ ਵਿੱਚ ਜਦੋਂ ਉਸ ਸਮੇਂ ਸਰਕਾਰ ਨੂੰ ਪਤਾ ਲੱਗਾ ਤਾਂ ਉਹਨਾਂ ਦਾ ਘਰ ਵਾਰ ਸਭ ਖਤਮ ਕਰਤਾ, ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਤਾਂ ਆਤਮਾ ਰਾਮ ਜੀ ਨੂੰ ਵੀ।
ਹਾਂਜੀ,
ਤੇ ਉਹਨਾਂ ਦੇ ਘਰ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਬਣਿਆ।
ਹਾਂਜੀ ਹਾਂਜੀ ਹਾਂਜੀ,
ਤੇ ਪਰ ਉਹਨਾਂ ਨੂੰ ਕੋਈ ਯਾਦ ਨਹੀਂ ਕਰਤਾ।
ਨਹੀਂ ਨਹੀਂ ਬਿਲ, ਇਹ ਸਾਡੀ ਬਦਕਿਸਮਤੀ ਆ ਜੀ, ਪਤਾ ਨਹੀਂ ਕਿਉਂ ਅਸੀਂ ਪਾਤਰ ਜਿਹੜੇ ਸਾਡੇ ਵਧੀਆ ਪਾਤਰ ਹੁੰਦੇ ਨਾ ਜਿਨ੍ਹਾਂ ਤੋਂ ਸਾਨੂੰ ਕੋਈ ਸੇਧ ਮਿਲਣੀ, ਗੱਲ ਇੱਥੇ ਫਿਰ ਉਹੀ ਆ ਜਾਂਦੀ ਆ।
ਹਾਂਜੀ,
ਉੱਥੇ ਦੇਖੋ ਕਨਸੈਪਟ ਕੀ ਸੀਗਾ।
ਹਾਂਜੀ,
ਕਹੇ ਤਾਂ ਗੁਰੂ ਸਾਹਿਬਾਨ ਸੀ।
ਹਾਂਜੀ ਹਾਂਜੀ,
ਉਹਨਾਂ ਨੇ ਕਿਹਾ ਸੀ ਵੀ ਅਸੀਂ ਭਾਈ ਅਸੀਂ ਇਹ ਚੀਜ਼ ਦਾ ਵਿਰੋਧ ਕਰਦੇ ਹਾਂ, ਤੁਸੀਂ ਜੋ ਕਰਨਾ ਕਰੋ।
ਹਾਂਜੀ ਹਾਂਜੀ,
ਸਿੱਖਾਂ ਦੇ ਵਿੱਚ ਦੇਖੋ ਕਿੰਨੀ ਦ੍ਰਿੜਤਾ ਸੀ ਗੁਰੂ ਪ੍ਰਤੀ,
ਬਿਲਕੁਲ ਬਿਲਕੁਲ,
ਕਿੰਨੇ ਪਰਪੱਕ ਸੀਗੇ।
ਹਾਂਜੀ ਹਾਂਜੀ,
ਉਹ ਕਹਿੰਦੇ ਤੂੰ ਪਹਿਲਾਂ ਸਾਨੂੰ ਪਰਖ ਲਾ, ਇਹਨਾਂ ਨੂੰ ਫੇਰ ਪਰਖ ਲਈ।
ਨਹੀਂ, ਉਹਨਾਂ ਸਾਹਮਣੇ ਸ਼ਹੀਦ ਕੀਤੇ ਗਏ ਤੇ ਗੁਰੂ ਡੋਲ ਜਾਵੇ।
ਹਾਂਜੀ, ਉਹ ਤਾਂ ਹੁਣ ਉਹਨਾਂ ਨੇ ਅਸੈਪਟ ਕੀਤਾ ਵੀ ਤੁਸੀਂ, ਉਹਨਾਂ ਨੇ ਚੈਲੰਜ ਕੀਤਾ ਤੂੰ ਪਹਿਲਾਂ ਗੁਰੂ ਵੱਲ ਨੂੰ ਤਾਂ ਬਾਅਦ ਚ ਜਾਓ, ਪਹਿਲਾਂ ਸਾਨੂੰ ਦੇਖੋ।
ਬਿਲਕੁਲ ਸਹੀ ਗੱਲ ਆ।
ਹਾਂਜੀ, ਸੋ ਇਹੀ ਕਨਸੈਪਟ ਉਧਰ ਆ।
ਹਾਂਜੀ ਹਾਂਜੀ,
ਜਿਹੜਾ ਹੁਣ ਆਪਾਂ ਜੀਵਨ ਸਿੰਘ ਉਹਨਾਂ ਦੇ ਜਿਹੜਾ ਭਾਈ ਰੰਗਰੇਟਾ ਗੁਰੂ ਕੇ ਬੇਟੇ ਦੀ ਗੱਲ ਆਪਾਂ ਬਾਅਦ ਚ ਆਉਣ ਵਾਲੇ ਦਿਨਾਂ ਚ ਕਰਾਂਗੇ ਉਹਨਾਂ ਨੂੰ,
ਬਾਬਾ ਜੇਤਾ ਜੀ।
ਹਾਂਜੀ, ਬਾਬਾ ਜੇਤਾ ਜੀ ਉਹਨਾਂ ਦੀ, ਵੀ ਉਹ ਜਿਹੜੀ ਹਿਸਟਰੀ ਆ ਉਹ ਆਪਣੇ ਆਪ ਦੇ ਵਿੱਚ ਦੇਖੋ ਤੁਸੀਂ ਕਿੰਨੇ ਪਰਪੱਕ ਸੀਗੇ। ਉਹ ਪਤਾ ਸੀ ਵੀ ਸਿਰ ਤੇ ਮੌਤ ਮੰਡਰਾਉਣੀ ਆ, ਜੇ ਅਸੀਂ ਇਹ ਕੰਮ ਕੀਤਾ ਕੱਲ ਨੂੰ ਪਤਾ ਲੱਗ ਗਿਆ ਅਸੀਂ ਖਤਮ ਆ, ਬਟ ਉਹਨੇ ਪਰਵਾਹ ਨਹੀਂ ਕੀਤੀ ਸੀਗਾ ਅਸੀਂ ਗੁਰੂ ਤੋਂ, ਗੁਰੂ ਦੀ ਜਾਨ, ਗੁਰੂ ਨੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਸਾਰਾ ਕੁਝ ਦਿੱਤਾ, ਅਸੀਂ ਸਾਰਾ ਕੁਝ ਨਿਸ਼ਾਵਰ ਕਰ ਦਿਆਂਗੇ।
ਬਿਲਕੁਲ ਬਿਲਕੁਲ, ਬਹੁਤ ਵੱਡੀ ਮਤਲਬ ਸ਼ਹਾਦਤ ਆ ਸਾਰੇ ਮਹਾਂਪੁਰਸ਼ਾਂ ਜਿਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ। ਮੈਂ ਜ਼ਿਆਦਾ ਗੱਲ ਲੰਮੀ ਨਹੀਂ ਜਾਂਦਾ, ਤੁਸੀਂ ਕੈਰੀ ਆਨ ਰਹੋ ਪਲੀਜ਼।
ਹਾਂਜੀ,
ਬਹੁਤ ਧੰਨਵਾਦ ਤੁਹਾਡਾ।
ਥੈਂਕ ਯੂ ਭਾਜੀ। ਹਾਂਜੀ, ਵਾਹਿਗੁਰੂ ਖਾਲਸਾ ਫਤਿਹ ਜੀ। ਹਾਂਜੀ, ਸੋ ਕੱਲੀਆਂ ਇਤਿਹਾਸ ਆਪਣੇ ਆਪ ਦੇ ਵਿੱਚ ਇੱਕ ਉਹ ਚੀਜ਼ ਸਮੋ ਕੇ ਬੈਠਾ ਹੈ ਜਿਹਨੂੰ ਅਸੀਂ ਹਮੇਸ਼ਾ ਹੀ ਅੱਖੋਂ ਉਲਿਓ ਕੀਤਾ ਹੈ। ਭਾਈ ਸਤੀ ਦਾਸ, ਭਾਈ ਮਤੀ ਦਾਸ, ਹੋਰ ਸਾਡੇ ਜਿਹੜੇ ਉਸ ਟਾਈਮ ਦੇ ਗੁਰੂ ਸਾਹਿਬਾਨ ਕਾਲ ਦੇ ਜਿਹੜੇ ਨਾਲ ਦੇ ਸਿੰਘ ਸ਼ਹੀਦ ਜਿਹੜੇ ਸਾਡੇ ਕੌਮ ਦੇ ਸਰਮਾਇਆ ਸਨ, ਜਿਨ੍ਹਾਂ ਨੇ ਕੌਮ, ਆਪਾਂ ਜੇ ਇਹ ਵੀ ਕਹਿ ਲਈਏ ਕਿ ਸਾਡੇ ਕੌਮ ਦੇ ਉਸਰਈਏ ਸਨ, ਜਿਨ੍ਹਾਂ ਨੇ ਕੌਮ ਨੂੰ ਵਧੀਆ ਅਤੇ ਉਸਾਰੂ ਜਿਹੜੀ ਸੋਚ ਦੇ ਕੇ ਅੱਗੇ ਤੋਰਿਆ, ਅਸੀਂ ਕਿੰਨਾ ਕੁ ਯਾਦ ਕੀਤਾ ਉਹਨਾਂ ਦੇ ਚੈਪਟਰ ਨੂੰ, ਕਿੰਨਾ ਕੁ ਅਸੀਂ ਉਹਨਾਂ ਦੀ ਜੀਵਨੀ ਦੇ ਉੱਤੇ ਖੋਜ ਕੀਤੀ, ਕਿੰਨਾ ਕੁ ਉਹਨਾਂ ਦੀ ਜੀਵਨੀ ਉੱਤੇ ਪੜ੍ਹ ਕੇ ਅਸੀਂ ਵਿਚਾਰ ਕੀਤੀ ਹੈ, ਸਿਰਫ ਅਰਦਾਸਾਂ ਅਤੇ ਲੰਗਰਾਂ ਤੱਕ ਹੀ ਸੀਮਿਤ ਰਹਿ ਗਏ। ਮਤ ਜਾਣਿਓ ਭਾਈ, ਅਸੀਂ ਲੰਗਰਾਂ ਦੇ ਵਿਰੋਧ 'ਚ ਨਹੀਂ ਹੈਗੇ, ਕੋਈ ਵਿਰੋਧ ਨਹੀਂ। ਗੁਰੂ ਨੇ ਕਨਸੈਪਟ ਦਿੱਤਾ, ਪੰਗਤ ਗੁਰੂ ਨੇ ਦਿੱਤੀ ਹੈ, ਸੰਗਤ ਗੁਰੂ ਨੇ ਦਿੱਤੀ ਹੈ, ਪਰ ਗੁਰੂ ਨੇ ਨਾਲ ਜੋ ਬਾਕੀ ਕਨਸੈਪਟ ਦਿੱਤੇ ਉਹ ਕਿਉਂ ਭੁੱਲ ਗਏ ਅਸੀਂ? ਗੁਰੂ ਨੇ ਹੱਕ ਸੱਚ ਦੀ ਖਾਣ ਨੂੰ ਵੀ ਕਿਹਾ, ਗੁਰੂ ਨੇ ਗਰੀਬ ਤੇ ਹੁੰਦੇ ਜ਼ੁਲਮ ਦੇ ਲਈ ਹਾਂ ਦਾ ਨਾਰਾ ਮਾਰਨ ਲਈ ਵੀ ਕਿਹਾ। ਕਿੱਥੇ ਗਿਆ ਕਨਸੈਪਟ? ਗੁਰੂ ਨੇ ਤਾਂ ਦਸਵੰਧ ਕੱਢਣ ਲਈ ਵੀ ਕਿਹਾ ਸਾਨੂੰ, ਕਿੱਥੇ ਆ ਸਾਰਾ ਕੁਛ? ਕੀ ਹੋ ਰਿਹਾ ਅੱਜ ਸਾਡੀ ਕੌਮ ਦੇ ਵਿੱਚ? ਅੱਜ ਨਹੀਂ ਅਸੀਂ ਸੋਚਾਂਗੇ, ਕੱਲ੍ਹ ਨਹੀਂ ਸੋਚਾਂਗੇ, ਫਿਰ ਉਹ ਦਿਨ ਦੂਰ ਨਹੀਂ ਜਦੋਂ ਬੁੱਧ ਧਰਮ ਵਾਲਾ ਹਾਲ ਸਾਡਾ ਹੋ ਜਾਵੇਗਾ। ਫਿਰ ਅਸੀਂ ਦੂਜਿਆਂ ਤੇ ਉਂਗਲਾਂ ਚੱਕਦੇ ਹਾਂ। ਅੱਜ ਵੀ ਅਸੀਂ RSS ਵਰਗੀਆਂ ਸੰਸਥਾਵਾਂ ਨੂੰ ਇਹ ਕਹਿੰਦੇ ਹਾਂ ਕਿ ਇਹ ਇਹ ਸਾਡੇ ਵਿੱਚ ਇਹ ਕੁਛ ਕਰਦੀ, ਉਹ ਕਰਨਗੇ ਭਾਈ, ਤੁਸੀਂ ਘੂਕ ਸੁੱਤੇ ਪਏ ਹੋ। 78 ਤੇ 84 ਦੇ ਟਾਈਮ 'ਚ ਸਿੱਖ ਜਾਗਦੇ ਸੀ, ਕਿਸੇ ਨੇ ਉਂਗਲ ਨਹੀਂ ਚੁੱਕੀ ਤੁਹਾਡੇ 'ਤੇ, ਉਹ ਗੱਲ ਵੱਖਰੀ ਹੈ। ਅਸੀਂ ਸ਼ਹਾਦਤਾਂ ਦਾ ਜਾਮ ਬਹੁਤ ਪੀਤਾ, ਅੱਜ ਅਸੀਂ ਸੁੱਤੇ ਪਏ ਹਾਂ। ਅੱਜ ਸਾਡੇ ਵਿੱਚੋਂ ਹੀ ਸਾਡੀਆਂ ਲਿਸਟਾਂ ਬਣਾ ਬਣਾ ਕੇ, ਸਾਡੇ ਵਿੱਚੋਂ ਹੀ ਕੌਮ ਦੇ ਗਦਾਰ ਬੈਠੇ ਜਿਹੜੇ ਨੇ ਉਹਨਾਂ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ। ਜਿਹੜੇ ਚਿਹਰੇ ਮੂਹਰੇ ਤਾਂ ਸਾਡੇ ਵਰਗੇ ਨੇ, RSS ਦੇ ਕਿੰਨੇ ਦਿਨਾਂ ਤੋਂ ਤੁਸੀਂ ਝੱਟ ਕਹਿ ਦਿੰਦੇ ਹੋ ਇੱਦਾਂ ਅਤੇ ਇੱਦਾਂ, ਆਪਣੇ ਨੂੰ ਕਦੋਂ ਪਛਾਣਨਾ? ਜਿਹੜੇ ਗੁਰੂ ਦੀ ਗੁਰਮਤਿ ਅਤੇ ਕਸਵੱਟੀ ਨੂੰ ਗਲਤ ਤਰਤੀਬ ਦੇ ਵਿੱਚ ਤਬਦੀਲ ਕਰਦੇ ਨੇ ਉਹਨਾਂ ਨੂੰ ਅਸੀਂ ਕਦੋਂ ਸਮਝਣਾ ਅਤੇ ਵਿਚਾਰਨਾ? ਉਹਨਾਂ ਵੱਲੋਂ ਸਾਡਾ ਧਿਆਨ ਨਹੀਂ, ਉਹਨਾਂ ਦੀਆਂ ਅਸੀਂ ਤਲੀਆਂ ਝੱਟਦੇ ਹਾਂ, ਉਹਨਾਂ ਨੂੰ ਅਸੀਂ ਗਲ ਬੱਕੜੀਆਂ ਪਾਉਂਦੇ ਹਾਂ, ਉਹਨਾਂ ਦੇ ਅਸੀਂ ਆਏ ਗਿਆਂ ਦੀ ਆਓ ਭਗਤ ਕਰਦੇ ਹਾਂ। ਅਸੀਂ ਆਪਣੇ ਆਪ ਨੂੰ ਵੱਡਾਪਣ ਹੋਣ ਦਾ ਦਾਅਵਾ ਕਰਦੇ ਹਾਂ ਕਿ ਮੇਰੀ ਫਲਾਨੇ ਸਰਦਾਰ ਦੇ ਨਾਲ ਮੇਰੀ ਗੱਲਬਾਤ ਹੈ। ਭਾਈ ਉਹ ਸਰਦਾਰ ਦਾ ਕਰੈਕਟਰ ਤਾਂ ਦੇਖ ਲਓ, ਸਰਦਾਰ ਹੋਣ ਦੇ ਹੱਕਦਾਰ ਵੀ ਹੈ ਕਿ ਨਹੀਂ? ਗੁਰੂ ਨੇ ਤਾਂ ਸਰਦਾਰ ਹੋਰ ਦਿੱਤਾ ਸੀ, ਗੁਰੂ ਨੇ ਸਰਦਾਰ ਦਾ ਚੈਪਟਰ ਹੀ ਹੋਰ ਕੀਤਾ, ਗੁਰੂ ਨੇ ਤਾਂ ਸਿੰਘ ਅਤੇ ਖਾਲਸੇ ਦੇ ਰੂਪ ਦੇ ਵਿੱਚ ਸਾਨੂੰ ਸਰਦਾਰੀ ਦਿੱਤੀ, ਕਿੱਥੇ ਉਹ ਸਰਦਾਰੀ, ਕਿੱਥੇ ਉਹ ਚੈਪਟਰ? ਸਾਰਾ ਕੁਝ ਆਪਣੇ ਆਪ ਦੇ ਵਿੱਚ ਸਾਨੂੰ ਇੱਕ ਨਾ ਇੱਕ ਦਿਨ ਵਿਚਾਰਨਾ ਪਵੇਗਾ, ਤਦ ਹੀ ਅਸੀਂ ਆਪਣੇ ਕੌਮ ਦਾ ਭਵਿੱਖ ਉਜਲਾ ਦੇਖ ਸਕਦੇ ਹਾਂ। ਨਹੀਂ ਤਾਂ ਭਾਈ ਹਨੇਰੇ ਦੇ ਵਿੱਚ ਤੁਰੇ ਫਿਰਦੇ ਹਾਂ, ਹਨੇਰੇ ਦੇ ਵਿੱਚ ਹੀ ਆਵਾਂਗੇ, ਹਨੇਰੇ ਵਿੱਚ ਮਰ ਕੇ ਇਸ ਦੁਨੀਆਂ ਤੋਂ ਚਲੇ ਜਾਵਾਂਗੇ। ਸਿਰਫ ਨਾਂ ਦੇ ਪਿੱਛੇ ਸਿੰਘ ਲੱਗਾ ਰਹਿ ਜਾਏਗਾ, ਕੋਈ ਨਹੀਂ ਪੁੱਛੂਗਾ ਤੁਹਾਨੂੰ। ਗੁਰੂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ, ਗੁਰੂ ਦਾ ਸਿਰਜਿਆ ਹੋਇਆ ਇਤਿਹਾਸ ਵਿਚਾਰੀਏ, ਪੜ੍ਹੀਏ, ਗੁਰੂ ਦੇ ਸਿੱਖਾਂ ਵੱਲੋਂ ਕੀਤੀਆਂ ਹੋਈਆਂ ਕੁਰਬਾਨੀਆਂ ਔਰ ਇਸ ਸਿੱਖੀ ਦੇ ਮਹਿਲ ਨੂੰ ਖੜ੍ਹਾ ਕਰਨ ਦੇ ਲਈ ਆਪਣਾ ਕਿਣਕਾ ਕਿਣਕਾ ਖੂਨ ਅਤੇ ਜਿਹੜਾ ਲਹੂ ਮਿੱਝ ਦਾ ਗਾਰਾ ਜਿਹੜਾ ਸੀ ਉਹਦੇ ਉੱਤੇ ਸਿੱਖੀ ਦੇ ਮਹਿਲ ਦੀਆਂ ਨੀਹਾਂ ਦੇ ਵਿੱਚ ਉਹ ਚਣਾਈ ਹੋਈ ਹੈ। ਭਾਈ ਇੱਕ ਗੱਲ ਯਾਦ ਰੱਖਿਓ, ਆਪਣੇ ਵਿਰਸੇ ਨਾਲ ਜੁੜੀਏ, ਆਪਣੀ ਵਿਰਾਸਤ ਨੂੰ ਸਮਝੀਏ, ਤਦ ਹੀ ਅਸੀਂ ਗੁਰੂ ਬਾਬੇ ਦੇ ਸਿੱਖ ਹੋਣ ਦਾ ਦਾਅਵਾ ਜਿਹੜਾ ਕਰ ਸਕਦੇ ਹਾਂ।
ਹਾਂਜੀ ਬਿਲਕੁਲ, ਸਭ ਤੋਂ ਜਿਹੜੀ ਕਿਸੇ ਮਹਾਂਪੁਰਖ ਦਾ ਜੇ ਆਪਾਂ ਉਹਨੂੰ ਸਮਝਣ ਦਾ ਯਤਨ ਕਰਨਾ ਹੋਵੇ ਤਾਂ ਉਸਦੀਆਂ ਲਿਖਤਾਂ ਦੇ ਵਿੱਚੋਂ ਆਪਾਂ ਸਮਝ ਸਕਦੇ ਹਾਂ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ, ਉਹਨਾਂ ਨੂੰ ਉਹਨਾਂ ਦਾ ਨਾਮ ਪਹਿਲਾਂ ਹੋਰ ਸੀ ਅਤੇ ਮੁੜ ਕੇ ਉਹਨਾਂ ਨੇ ਜਦੋਂ ਤੇਗ ਦੇ ਜੋਹਰ ਦਿਖਾਏ ਸੀ ਤਾਂ ਕਰਕੇ ਉਹਨਾਂ ਦਾ ਨਾਂ ਤੇਗ ਬਹਾਦਰ ਪਿਆ ਸੀ। ਪਰ ਸਮੇਂ ਦੇ ਲੋੜ ਦੇ ਮੁਤਾਬਕ ਜਦੋਂ ਉਹਨਾਂ ਨੂੰ ਸ਼ਹਾਦਤ ਦੇਣੀ ਪਈ ਤਾਂ ਉਹਨਾਂ ਨੇ ਉਹ ਰਾਹ ਵੀ ਚੁਣਿਆ। ਇਹ ਮਤਲਬ ਬਹੁਤ ਉੱਚੀ ਅਵਸਥਾ ਦੀਆਂ ਖੇਡਾਂ ਹੁੰਦੀਆਂ ਨੇ, ਗੱਲਾਂ ਵੀ ਹੁੰਦੀਆਂ ਨੇ, ਅਤੇ ਇਸ ਦੇ ਉੱਤੇ ਬਹੁਤਾ ਤਰਕ ਵਿਤਰਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਇੱਥੇ ਆ ਕੇ ਮਤਲਬ
ਨਹੀਂ। ਸਿੱਧੀ ਜਿਹੀ ਗੱਲ ਆ ਜੀ, ਗੁਰੂ ਆਪਣੇ ਅੱਜ ਪ੍ਰਤੱਖ ਹੈ, ਅਸੀਂ ਉਹਨਾਂ ਨੂੰ ਉੱਥੇ ਤੱਕ
ਕੁਛ ਕੁਛ ਗੱਲਾਂ ਜਿਨ੍ਹਾਂ ਦੇ ਉੱਤੇ ਕੋਈ ਤਰਕ ਵਿਤਰਕ ਨਹੀਂ ਹੋ ਸਕਦਾ, ਕਰ ਵੀ ਲੋ ਕੋਈ ਕੋਈ ਕੁਛ ਨਹੀਂ,
ਤੁਹਾਨੂੰ ਕੁਛ ਨਹੀਂ ਲੱਭ, ਹਾਂਜੀ
ਮਿਲਣਾ, ਹਾਂ ਤੁਸੀਂ ਕਈ ਵੀ ਚੱਲੋ ਵੀ ਗੁਰੂ ਤੇਗ ਬਹਾਦਰ ਸਾਹਿਬ ਇੱਦਾਂ ਸੀ ਉੱਦਾਂ ਸੀ, ਉਹਨਾਂ ਨੂੰ ਕੋਈ ਕਿਉਂਕਿ ਉਹ ਇਸ ਸਮੇਂ ਸੰਸਾਰ ਦੇ ਵਿੱਚ ਸਰੀਰ ਰੂਪ ਦੇ ਵਿੱਚ ਨਹੀਂ ਨੇ, ਜੋ ਉਹਨਾਂ ਨੇ ਲਿਖ ਕੇ ਦੇ ਗਏ ਤੇ ਉਹਦੇ ਉੱਤੇ ਉਹਨਾਂ ਨੇ ਅਮਲ ਕੀਤਾ, ਇੰਨੀ ਗੱਲ ਆ।
ਹਾਂ ਉਹ ਗੁਰਬਾਣੀ ਦੇ ਜਿਹੜੇ ਸ਼ਲੋਕ ਆ ਨੌਵੇਂ ਮਹੱਲੇ ਦੇ ਪੜ੍ਹ ਲਓ, ਤੁਹਾਨੂੰ ਪਤਾ ਲੱਗ ਜੂ,
ਤੁਹਾਨੂੰ ਪਤਾ ਲੱਗ ਜੂਗਾ। ਤੇ ਬਾਕੀ
ਕਿਹੋ ਜਿਹੀ ਸ਼ਖਸੀਅਤ ਦੇ ਮਾਲਕ ਸਨ, ਕੀ ਕਰਨਾ ਚਾਹੁੰਦੇ ਸਨ, ਕੀ ਦੇਣਾ ਚਾਹੁੰਦੇ ਸਨ, ਕੀ ਦਿੱਤਾ ਹੈ,
ਬਸ ਬਸ ਇੰਨੀ
ਛੋਟੀ ਜਿਹੀ ਗੱਲ ਆ।
ਤੇ ਬਾਕੀ ਵਿੱਚ
ਉਹ ਗੱਲਾਂ ਵੱਖਰੀਆਂ ਕਿ ਅੱਜ ਰੋਹ ਰੀਤਾਂ ਹੀ ਜ਼ਿਆਦਾ ਬਣਾ ਲਈਆਂ ਖਾਣ ਦੇ, ਜਾਂ ਜਿਹੜਾ ਉਹ ਜਿਹੜਾ ਰੰਗ ਸਾਨੂੰ ਵੀ ਚੜਿਆ ਵਿਪਰ ਦਾ, ਹਾਂਜੀ। ਸੋ ਉਹ ਇੱਕ ਸਾਡੇ ਵਿੱਚੋਂ ਵੀ ਰੂਪ ਪ੍ਰਗਟ ਹੁੰਦਾ, ਟਾਈਮ ਬਾਏ ਟਾਈਮ ਬਹੁਤ ਕੁਝ ਦੇਖਣ ਨੂੰ ਮਿਲਦਾ, ਉਹ ਇੱਕ ਵੱਖਰਾ ਵਿਸ਼ਾ। ਬਟ ਇੱਕ ਗੱਲ ਯਾਦ ਰੱਖਿਓ, ਜਿਹੜੇ ਲੋਕ ਇਹ ਗੱਲਾਂ ਕਰਦੇ ਨੇ ਕਿ ਸ਼ਹਾਦਤਾਂ ਨੇ ਸਾਨੂੰ ਕੁਝ ਨਹੀਂ ਦਿੱਤਾ, ਅਸੀਂ ਐਂ ਹੋ ਗਏ ਜੇ ਹੋ ਗਏ, ਉਹਨਾਂ ਦੇ ਲਈ ਮੈਂ ਇੱਕ ਗੱਲ ਫਿਰ ਅੱਜ ਇੱਥੇ ਸਾਂਝੀ ਕਰਕੇ ਜਾਣੀ ਚਾਹੁੰਦਾ ਕਿਉਂਕਿ ਟਾਈਮ ਵੀ ਨੇੜੇ ਹੀ ਹੈ, ਤੇ ਵੀਰ ਸਾਹਿਬ ਸਿੰਘ ਜੀ ਆਲਰੇਡੀ ਇਸ਼ਾਰੇ ਕਰੀ ਜਾਂਦੇ ਭਾਈ ਚੱਲੀਏ ਆਪਾਂ ਹੁਣ। ਸੋ ਹਾਂਜੀ, ਕਿਉਂਕਿ ਜਿਹੜੇ ਦੂਜੇ ਪ੍ਰੈਜੈਂਟਰ ਨੇ ਉਹ ਬਾਹਰ ਆਲਰੇਡੀ ਸਾਡੀ ਵੇਟ ਕਰਦੇ ਨੇ, ਜੋ ਸਾਡੀ ਉਡੀਕ ਦੇ ਵਿੱਚ ਨੇ ਕਿ ਉਹਨਾਂ ਨੇ ਸਾਡੇ ਤੋਂ ਬਾਅਦ ਆਪਣਾ ਪ੍ਰੋਗਰਾਮ ਸ਼ੁਰੂ ਕਰਨਾ। ਭਾਵ ਇਹ ਹੈ ਕਿ ਇੱਕ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਕੇ ਚੱਲਿਆ ਇਤਿਹਾਸ ਦੇ ਸਰੋਤਾਂ ਦੇ ਵਿੱਚੋਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ ਤੇ ਆਨੰਦਪੁਰ ਦੀ ਪਵਿੱਤਰ ਧਰਤੀ ਦੇ ਉੱਤੇ ਖਾਲਸੇ ਜਾਹੋ ਜਲਾਲ ਕਰਦਾ ਹੈ ਖਾਲਸਾ ਘੋੜਿਆਂ ਦੀਆਂ ਕਾਠੀਆਂ ਤੇ ਜੰਗਾਂ ਯੁੱਧਾਂ ਦੇ ਮੈਦਾਨਾਂ ਦੇ ਵਿੱਚ ਜੂੰਝਦਾ ਹੈ ਤਲਵਾਰ ਦੇ ਬਾਰ ਹੁੰਦੇ ਨੇ ਤੇ ਭਾਈ ਬਚਿੱਤਰ ਸਿੰਘ ਵਰਗੇ ਛੋਟੇ ਜਿਹੇ ਕੱਦ ਦਾ ਸਿੱਖ ਗੁਰੂ ਦਾ ਪਿਆਰਾ ਉਹ ਮਸਤੇ ਹੋਏ ਹਾਥੀ ਦੇ ਸਿਰ ਦੇ ਵਿੱਚ ਨਾਗਣੀ ਮਾਰਦਾ ਹੈ ਕੌਣ ਕਹਿੰਦਾ ਸ਼ਹਾਦਤ ਅਜਾਈ ਜਾਂਦੀ ਹੈ ਮੈਂ ਤਾਂ ਇਸ ਚੀਜ਼ ਦੇ ਵਿੱਚ ਯਕੀਨ ਨਹੀਂ ਰੱਖਦਾ ਮੈਂ ਤਾਂ ਇਹ ਚੀਜ਼ ਦੇ ਵਿੱਚ ਯਕੀਨ ਰੱਖਦਾ ਸਾਡਾ ਇਤਿਹਾਸ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਅਨਮੋਲ ਹੈ ਅਨਮੋਲ ਸੀ ਅਨਮੋਲ ਰਹੇਗਾ ਬਿੱਪਰ ਨੇ ਬੜਾ ਜ਼ੋਰ ਲਾ ਲਿਆ ਸਾਡੇ ਇਤਿਹਾਸ ਨੂੰ ਬਦਲਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਉਹਦੇ ਵਿੱਚ ਵੀ ਕੁਝ ਸਾਡੀਆਂ ਆਪਣੀਆਂ ਨਲਾਇਕੀਆਂ ਮੈਂ ਉੱਧਰ ਨੂੰ ਜਾਣਾ ਨਹੀਂ ਚਾਹੁੰਦਾ ਖੈਰ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਿਸੇ ਨੂੰ ਕੋਈ ਗੱਲ ਚੰਗੀ ਨਾ ਲੱਗੀ ਹੋਵੇ ਗੁਰੂ ਸਾਹਿਬਾਨ ਦੇ ਜੀਵਨ ਪ੍ਰਤੀ ਕੋਈ ਗੱਲ ਅਸੀਂ ਪੂਰੀ ਨਾ ਕਰ ਸਕੇ ਹੋਈਏ ਉਹਦੇ ਲਈ ਖਿਮਾ ਦੇ ਜਾਚਕ ਹਾਂ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਆਪ ਜੀ ਦੀ ਸੇਵਾ ਦੇ ਵਿੱਚ ਫਿਰ ਹਾਜ਼ਰੀ ਭਰਾਂਗੇ ਜੀ ਤਦ ਤੱਕ ਲਈ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਲਿਆਰਾ ਮੇਰਾ ਮੂੰਹ ਗੁਰ ਪਿੰਜਰੇ ਵੱਲ ਹੋਵੇ ਮਤੀ ਦਾਸ ਨੂੰ ਚੀਰ ਦਿੱਤਾ ਗਿਆ ਅੱਧਾ ਇੱਕ ਪਾਸੇ ਡਿੱਗਾ ਅੱਧਾ ਇੱਕ ਪਾਸੇ ਡਿੱਗਾ ਫੱਟਿਆਂ ਚੋਂ ਆਵਾਜ਼ ਆਉਂਦੀ ਹੈ ਤੇਰਾ ਭਾਣਾ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਇਹ ਵੇਖ ਕੇ ਹਾਲਾਤ ਭਾਈ ਦਿਆਲਾ ਨਾਲ ਸਹਾਰ ਚੱਕਿਆ ਆਇਆ ਜੋਸ਼ ਵਿੱਚ ਮੱਥੇ ਤੇ ਵੱਟ ਪਾ ਕੇ ਕਹਿੰਦਾ ਹਿੰਦੁਸਤਾਨ ਦੇ ਬਾਦਸ਼ਾਹ ਜਿਹੜੀ ਸਰਕਾਰ ਦੇ ਰਾਜ ਵਿੱਚ ਸੰਤਾਂ ਤੇ ਆਰੀਆਂ ਚੱਲਦੀਆਂ ਹੋਣ ਜਿਹੜੀ ਸਰਕਾਰ ਦੇ ਰਾਜ ਵਿੱਚ ਸੰਤਾਂ ਨੂੰ ਜੇਲਾਂ ਵਿੱਚ ਡੱਕਿਆ ਜਾਏ ਜਿਹੜੀ ਸਰਕਾਰ ਦੇ ਰਾਜ ਵਿੱਚ ਸੰਤਾਂ ਨੂੰ ਤਸੀਹੇ ਦਿੱਤੇ ਜਾਂਦੇ ਹੋਣ ਇਹ ਸਰਕਾਰ ਨਹੀਂ ਰਹਿਣੀ ਚਾਹੀਦੀ ਭਾਈ ਦਿਆਲਾ ਗੁੱਸੇ ਵਿੱਚ ਆਇਆ ਜਿਵੇਂ ਆਪਣੇ ਮੁਖਾਰਬੇ ਚੋਂ ਕੁਝ ਕਹਿੰਦਾ ਉਸ ਵੇਲੇ ਦਾ ਸੀਨ ਮੇਰੇ ਸਾਥੀ ਐਵੇਂ ਬਿਆਨ ਕਰ ਰਹੇ ਹਨ
ਕਰ ਵੇਖ ਕੇ ਦਿਆਲਾ ਸਕਿਆ ਸਹਾਰਨਾ ਕਹਿੰਦਾ ਬਾਜ ਆ ਜਾ ਕਹਿੰਦਾ ਬਾਜ ਆ ਜਾ ਜਾਲਮਾ ਤੇ ਲੋੜੇ ਮਾਰਨਾ ਕਹਿੰਦਾ ਬਾਜ ਆ ਜਾ
ਛੱਟ ਤੇਰੀ ਜੋ ਗੁਲਾਮੀ ਸਰੋਂ ਸੱਟੀ ਜਾਵੇਗੀ ਜੜ ਜਾਵਰ ਜੜ ਜਾਵਰ ਸ਼ਾਹੀ ਦੀ ਹੁਣ ਪੱਟੀ ਜਾਵੇਗੀ ਜੜ ਜਾਵਰ
ਕਰ ਵੇਖ ਕੇ ਦਿਆਲਾ ਸਕਿਆ ਸਹਾਰਨਾ ਕਹਿੰਦਾ ਬਾਜ ਆ ਜਾ ਕਹਿੰਦਾ ਬਾਜ ਆ ਜਾ ਜਾਲਮਾ ਤੇ ਲੋੜੇ ਮਾਰਨਾ ਕਹਿੰਦਾ ਬਾਜ ਆ ਜਾ
ਛੱਟ ਤੇਰੀ ਜੋ ਗੁਲਾਮੀ ਸਰੋਂ ਸੱਟੀ ਜਾਵੇਗੀ ਉਹ ਜੜ ਜਾਬਰ ਜੜ ਜਾਬਰ ਸ਼ਾਹੀ ਦੀ ਹੁਣ ਪੱਟੀ ਜਾਵੇਗੀ ਜੜ ਜਾਬਰ
ਤੇਰੇ ਰਾਜ ਵਿੱਚ ਸਾਧੂਆਂ ਤੇ ਸ਼ੱਕ ਚੋਰੀ ਦਾ ਅਸਾਂ ਦੇਸ਼ ਉੱਤੋਂ ਅਸਾਂ ਦੇਸ਼ ਉੱਤੋਂ ਵਾਰਿਆ ਪਿਆਰ ਗੋਰੀ ਦਾ ਅਸਾਂ ਦੇਸ਼ ਉੱਤੋਂ
ਫਾੜੇ ਭੰਗ ਦੇ ਹਰਾਮ ਤੇਰੀ ਖੱਟੀ ਜਾਵੇਗੀ ਉਹ ਜੜ ਜਾਬਰ ਜੜ ਜਾਬਰ ਸ਼ਾਹੀ ਦੀ ਹੁਣ ਪੱਟੀ ਜਾਵੇਗੀ ਜੜ ਜਾਬਰ
ਜਿੱਥੇ ਆਰੇ ਨਾਲ ਚੀਰੀ ਦਾ ਵੀ ਦੋਸ਼ੇ ਲੋਕਾਂ ਨੂੰ ਜਿੱਥੇ ਤਵੀ ਉੱਤੇ ਜਿੱਤੇ ਤਵੀ ਤੇ ਬਹਾਈ ਦਾ ਨਹੱਕ ਲੋਕਾਂ ਨੂੰ ਜਿੱਤੇ ਤਵੀ ਉੱਤੇ
ਪੋਜ ਸਾਰੇ ਪਾਪੀਆਂ ਦੀ ਫੱਟੀ ਜਾਵੇਗੀ ਉਹ ਜੜ ਜਾਬਰ ਜੜ ਜਾਬਰ ਸ਼ਾਹੀ ਦੀ ਹੁਣ ਪੱਟੀ ਜਾਵੇਗੀ ਜੜ ਜਾਬਰ
ਜਿੱਤੇ ਮਾਰਿਆਂ ਨੂੰ ਤਗੜੇ ਡਰਾਉਂਦੇ ਕੂਰ ਕੇ ਜਿਹੜਾ ਨੀਵੇਂ ਉਹਦੀ ਜਿਹੜਾ ਨੀਵੇਂ ਉਹਦੀ ਸਗੋਂ ਖੱਲ ਲਾਉਂਦੇ ਕੂਰ ਕੇ ਜਿਹੜਾ ਨੀਵੇਂ ਉਹਦੀ
ਭਰੀ ਪਾਪ ਦੇ ਭਾਗੀਆਂ ਤੋਂ ਚੱਟੀ ਜਾਵੇਗੀ ਜੜ ਜਾਬਰ ਜੜ ਜਾਬਰ ਸ਼ਾਹੀ ਦੀ ਹੁਣ ਪੱਟੀ ਜਾਵੇਗੀ ਜੜ ਜਾਬਰ
ਜਿੱਤੇ ਮਾਰਿਆਂ ਦੀ ਸੋਹਣੇ ਬੁਰਿਆਦ ਕੋਈ ਨਾ ਜਿੱਤੇ ਛੋਟਿਆਂ ਦੀ ਜਿੱਤੇ ਛੋਟਿਆਂ ਦੀ ਕਰੇ ਮਦਦ ਕੋਈ ਨਾ ਜਿੱਤੇ ਛੋਟਿਆਂ ਦੀ
ਅੱਜ ਸੱਚਿਆਂ ਦੇ ਦੇਵਾਲੀ ਵੱਟੀ ਜਾਵੇਗੀ ਉਹ ਜੜ ਜਾਬਰ ਜੜ ਜਾਬਰ ਸ਼ਾਹੀ ਦੀ ਹੁਣ ਪੱਟੀ ਜਾਵੇਗੀ ਜੜ ਜਾਬਰ
ਰਾਜ ਤਾਜ ਤੇ ਹਕੂਮਤਾਂ ਸਦਾ ਨਹੀਂ ਰਹਿਣੀਆਂ ਇਹਨਾਂ ਤਖਤਾਂ ਤੇ ਇਹਨਾਂ ਤਖਤਾਂ ਤੇ ਮਹਿਫਲਾਂ ਸਦਾ ਨੀ ਬਹਿਣੀਆਂ ਇਹਨਾਂ ਤਖਤਾਂ ਤੇ
ਦੇਸ਼ ਵਾਲੀ
ਹੀ ਚੱਲਣਾ ਹਮੇਸ਼ ਰਾਜਿਆ ਰਾਮ ਕ੍ਰਿਸ਼ਨ ਤੇ ਰਾਮ ਕ੍ਰਿਸ਼ਨ ਗੋਬਿੰਦ ਦਾ ਏ ਦੇਸ਼ ਰਾਜਿਆ ਰਾਮ ਕ੍ਰਿਸ਼ਨ ਤੇ
ਲੇਖ ਨਾਮੀ ਦੀ ਕਹਾਣੀ ਸਾਰੇ ਰੱਟੀ ਜਾਵੇਗੀ ਜੜ ਜਾਵਰ ਜੜ ਜਾਵਰ ਸ਼ਾਹੀ ਦੀ ਹੁਣ ਪੱਟੀ ਜਾਵੇਗੀ ਜੜ ਜਾਵਰ
ਵਾਧਾ ਜੋਗੀਆਂ ਤੇ ਕਰੀਨਾ ਜਗੀਰ ਬਾਦਸ਼ਾਹ ਮੌਤ ਸਾਰਿਆਂ ਨੂੰ ਮੌਤ ਸਾਰਿਆਂ ਨੂੰ ਮਾਰੇਗੀ ਅਖੀਰ ਬਾਦਸ਼ਾਹ ਮੌਤ ਸਾਰਿਆਂ ਨੂੰ
ਕਿਹਾ ਗੁਰਮਖਾ ਆਕਾਸ਼ੋਂ ਗੁੱਡੀ ਕੱਟੀ ਜਾਵੇਗੀ ਜੜ ਜਾਵਰ ਜੜ ਜਾਵਰ ਸ਼ਾਹੀ ਦੀ ਹੁਣ ਪੱਟੀ ਜਾਵੇਗੀ ਜੜ ਜਾਵਰ
ਇਸ ਗੱਲ ਨੂੰ ਬਾਦਸ਼ਾਹ ਦਾ ਬੜਾ ਗੁੱਸਾ ਲੱਗਾ ਹੁਕਮ ਦਿੱਤਾ ਇਸ ਭਾਈ ਦਿਆਲੇ ਨੂੰ ਦੇਗ ਵਿੱਚ ਪਾ ਕੇ ਉਬਾਲ ਦਿਓ ਦੇਗ ਪਾਣੀ ਦੀ ਭਰ ਕੇ ਥੱਲੇ ਅੱਗ ਬਾਲ ਕੇ ਭਾਈ ਦਿਆਲੇ ਨੂੰ ਵਿੱਚ ਬਿਠਾ ਕੇ ਆਲੂ ਦੀ ਤਰ੍ਹਾਂ ਉਬਾਲ ਦਿੱਤਾ ਗਿਆ ਭਾਈ ਸਤੀ ਦਾਸ ਨੇ ਨਾਰਾ ਮਾਰਿਆ ਜਰਵਾਣਿਓ ਇਹ ਸਰਕਾਰ ਠੀਕ ਨਹੀਂ ਚੱਲੇਗੀ ਇਹ ਗਰੀਬਾਂ ਤੇ ਧੱਕੇ ਕਰ ਰਹੀ ਹੈ ਇਹ ਨਿਮਾਣਿਆਂ ਦਾ ਮਾਣ ਤੋੜ ਰਹੀ ਹੈ ਸੁਣ ਕੇ ਗੱਲ ਸਤੀ ਦਾਸ ਨੂੰ ਇੱਕ ਰੂੰ ਦੀ ਪੰਡ ਵਿੱਚ ਬੰਨ੍ਹ ਕੇ ਅੱਗ ਲਾ ਕੇ ਸਾੜ ਦਿੱਤਾ ਗਿਆ ਹਾਹਾਕਾਰ ਮੱਚ ਗਈ ਮੇਰੇ ਦੇਸ਼ ਵਿੱਚ ਵਾਰੀ ਆ ਗਈ ਗੁਰੂ ਤੇਗ ਬਹਾਦਰ ਮਹਾਰਾਜ ਦੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ ਸੰਮਤ 1732 ਨੂੰ ਵੀਰਵਾਰ ਦਾ ਦਿਨ ਹੈ ਗੁਰੂ ਤੇਗ ਬਹਾਦਰ ਮਹਾਰਾਜ ਖੂਹ ਤੇ ਇਸ਼ਨਾਨ ਕਰ ਰਹੇ ਨੇ ਗਰੀਬ ਲੋਕ ਤਰਾਸ ਤਰਾਸ ਕਰ ਰਹੇ ਨੇ ਮੈਨੂੰ ਉਹ ਗੱਲ ਯਾਦ ਆਉਂਦੀ ਹੈ ਈਦ ਵਾਲੇ ਦਿਨ ਬੁੱਲੇ ਸ਼ਾਹ ਫਕੀਰ ਬਾਜ਼ਾਰਾਂ ਵਿੱਚ ਤੁਰਿਆ ਫਿਰਦਾ ਹੈ ਬੱਕਰੇ ਬੱਧੇ ਹੋਏ ਨੇ ਉਹਨਾਂ ਦੇ ਸਾਹਮਣੇ ਹਰਿਆ ਘਾਹ ਪਿਆ ਪਰ ਉਹ ਖਾਂਦੇ ਨਹੀਂ ਤੇ ਮੁਗਲਾਂ ਦੇ ਮੁੰਡੇ ਜਿਨ੍ਹਾਂ ਨੇ ਈਦ ਵਾਲੇ ਦਿਨ ਬੱਕਰਾ ਖਾਣਾ ਜਿਨ੍ਹਾਂ ਨੇ ਗੋਸ਼ਤ ਖਾਣਾ ਉਹ ਤਾੜੀਆਂ ਮਾਰਦੇ ਫਿਰਦੇ ਨੇ ਸਿਰ ਉਹਨਾਂ ਨੇ ਚੋਪੜੇ ਹੋਏ ਨੇ ਤੇਲ ਨਾਲ ਹੱਥਾਂ ਨੂੰ ਮਹਿੰਦੀਆਂ ਲੱਗੀਆਂ ਹੋਈਆਂ ਨੇ ਬੁੱਲੇ ਸ਼ਾਹ ਫਕੀਰ ਉਹ ਸਵੇਰੇ ਦੀ ਗੱਲ ਨੂੰ ਆਪਣੀ ਕਲਮ ਨਾਲ ਕਥਨ ਕਰਦਾ ਹੈ ਕਹਿੰਦਾ ਇੱਕ ਨਾ ਦੇ ਮਨ ਚਾਹ ਕਿ ਗੋਸ਼ਤ ਖਾਂਗੇ ਇੱਕ ਨਾ ਦੇ ਮਨ ਸੋਗ ਜਹਾਨੋਂ ਜਾਵਾਂਗੇ ਚੱਲ ਬੁੱਲਿਆ ਇੱਥੋਂ ਚੱਲੀਏ ਦੋਹਾਂ ਤੋਂ ਸੱਚੇ ਰਹਾਂਗੇ ਹਿੰਦੂ ਲੋਕ ਗਮ ਵਿੱਚ ਡੁੱਗੇ ਹੋਏ ਨੇ ਸਿੱਖ ਲੋਕ ਭੇਸ ਬਦਲ ਕੇ ਤੁਰੇ ਫਿਰਦੇ ਨੇ ਉਸ ਵੇਲੇ 1400 ਸਿੱਖ ਇਤਿਹਾਸ ਕਹਿੰਦਾ ਦਿੱਲੀ ਵਿੱਚ ਰਹਿੰਦਾ ਸੀ ਪਰ ਹਾ ਦਾ ਨਾਰਾ ਮਾਰਨ ਵਾਸਤੇ ਕੋਈ ਨਹੀਂ ਆਇਆ ਗੁਰੂ ਤੇਗ ਬਹਾਦਰ ਮਹਾਰਾਜ ਇਸ਼ਨਾਨ ਕਰ ਰਹੇ ਨੇ ਖੂਹ ਤੇ ਜਪਜੀ ਸਾਹਿਬ ਦਾ ਪਾਠ ਕਰ ਰਹੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਤੇ